ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਤਰ ਤਖਤ ਦੇ ਮਾਲਕ, ਸ਼ਬਦਾ ਅਵਤਾਰ, ਹਾਲਤ ਪਾਲਤ ਦੇ ਰੱਖਿਅਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਦੀਵਾਨਾਂ ਵਿੱਚ ਜੁੜ ਬੈਠੇ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹੋ ਜੋ ਨਿਤਾ ਪ੍ਰਾਤ ਗੁਰੂ ਚਰਨਾਂ ਦੇ ਵਿੱਚ ਜੁੜ ਕਰਕੇ ਸਤਿਗੁਰ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਪਵਿੱਤਰ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਖਾਲਸੇ ਪੰਥ ਦੇ ਇਤਿਹਾਸ ਦੀ ਕਥਾ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਕੁਛ ਉਹ ਚੁਗਲਖੋਰ ਲੋਕ, ਉਹ ਮਤਲਬ ਮੌਕਾ ਪ੍ਰਸਤ ਲੋਕ, ਉਹਨਾਂ ਨੇ ਜਾ ਕੇ ਪ੍ਰਕਸ਼ੀਅਰ ਨੂੰ ਕਿਹਾ ਕਿ ਮਾਤਾ ਜੀ ਬੰਦਾ ਸਿੰਘ ਬਹਾਦਰ ਨੂੰ ਆਪਣੇ ਮਨੋਂ ਗੱਲ ਨਹੀਂ ਕਹਿੰਦੇ, ਉਹ ਐਵੇਂ ਤੁਹਾਨੂੰ ਟਾਲ ਮਟੋਲ ਕਰੀ ਜਾ ਰਹੇ ਹਨ, ਤੁਸੀਂ ਭਾਈ ਨੰਦ ਲਾਲ ਜੀ ਨੂੰ ਭੇਜ ਕੇ ਕਹੋ ਕਿ ਉਹ ਇਹ ਦੋ ਗੱਲਾਂ ਕਹਿ ਦੇਣ ਕਿ ਬੰਦੇ ਬਹਾਦਰ ਦੇ ਕੋਲ ਜੋ ਸ਼ਕਤੀ ਹੈ ਉਹ ਖਾਲਸੇ ਦੇ ਵਿੱਚ ਵਾਪਸ ਆ ਜਾਵੇ, ਉਹ ਸ਼ਕਤੀ ਉਹਦੇ ਕੋਲੋਂ ਵਾਪਸ ਲੈ ਲੈਣ ਤੇ ਖਾਲਸਾ ਜਿਹੜਾ ਹੈ ਉਹ ਬੰਦੇ ਦਾ ਸਾਥ ਛੱਡ ਦੇਵੇ। ਇਹ ਦੋ ਗੱਲਾਂ ਜਦੋਂ ਮਾਤਾ ਜੀ ਕਹਿ ਦੇਣਗੇ ਤੇ ਖਾਲਸਾ ਜਿਹੜਾ ਹੈ ਉਹ ਜ਼ਰੂਰ ਮਾਤਾ ਜੀ ਦੀ ਗੱਲ ਮੰਨੇਗਾ, ਤੇ ਮਾਤਾ ਜੀ ਜਦੋਂ ਬੰਦੇ ਬਹਾਦਰ ਦੇ ਕੋਲੋਂ ਸ਼ਕਤੀਆਂ ਵੀ ਵਾਪਸ ਲੈ ਲੈਣਗੇ ਤੇ ਬੰਦਾ ਜਿਹੜਾ ਹੈ ਉਹ ਸ਼ਕਤੀਹੀਨ ਹੋ ਜਾਵੇਗਾ। ਇਸ ਪ੍ਰਕਾਰ ਦੇ ਨਾਲ ਭਾਈ ਨੰਦ ਲਾਲ ਜੀ ਨੂੰ ਭੇਜਣਾ ਕੀਤਾ, ਮਾਤਾ ਜੀ ਦੇ ਕੋਲ ਗਏ, ਜਾ ਕੇ ਜਿਹੜਾ ਇਹਨਾਂ ਤੁਰਕਾਂ ਦਾ ਸੁਨੇਹਾ ਸੀ ਉਹ ਦੇਣਾ ਕੀਤਾ ਫਰਕਸ਼ੀਰ ਬਾਦਸ਼ਾਹ ਦਾ। ਮਾਤਾ ਜੀ ਨੇ ਇਹ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਖਾਲਸਾ ਜਿਹੜਾ ਉਹ ਬੰਦੇ ਦਾ ਸਾਥ ਛੱਡ ਦੇਵੇ, ਕਿਉਂਕਿ ਬੰਦਾ ਸਿੰਘ ਬਹਾਦਰ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਬਚਨ ਕਹਿ ਕੇ ਭੇਜੇ ਸਨ ਉਹਨਾਂ ਬਚਨਾਂ ਤੋਂ ਮੁਨੱਕਰ ਹੋ ਗਿਆ, ਬਦੀਆਂ ਤੇ ਉਤਰ ਆਇਆ, ਜਾਤ ਸਤ ਦੇ ਵਿਚ ਕਾਇਮ ਨਹੀਂ ਰਿਹਾ ਤੇ ਖਾਲਸੇ ਪ੍ਰਤੀ ਵੀ ਮਾੜਾ ਵਰਤਾਰਾ ਇਹ ਕਰਨ ਲੱਗਾ। ਇਹ ਸਾਰੇ ਕਾਰਨਾਂ ਨੂੰ ਵੇਖ ਕੇ ਹੀ ਮਾਤਾ ਜੀ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਬੰਦੇ ਦਾ ਸਾਥ ਛੱਡ ਦੇਵੋ ਖਾਲਸਾ ਜੀ, ਅਤੇ ਇਹ ਵੀ ਨਾਲ ਕਹਿ ਦਿੱਤਾ ਕਿ ਜੋ ਬੰਦਾ ਬਹਾਦਰ ਦੇ ਕੋਲ ਸਾਰੀਆਂ ਸ਼ਕਤੀਆਂ ਸਤਿਗੁਰੂ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਹਨ ਉਹ ਸ਼ਕਤੀਆਂ ਸਾਰੀਆਂ ਵਾਪਸ ਖਾਲਸੇ ਪੰਥ ਵਿਚ ਆ ਜਾਣ। ਇਹ ਕਹਿਣ ਦੇ ਦੇਰ ਸੀ, ਖਾਲਸਾ ਤਾਂ ਪਹਿਲਾਂ ਹੀ ਮੌਕਾ ਇਹ ਸਮਾਂ ਚਾਹੁੰਦਾ ਸੀ ਬੰਦੇ ਦੀਆਂ ਐਸੀਆਂ ਹਰਕਤਾਂ ਨੂੰ ਵੇਖ ਕੇ ਖਾਲਸੇ ਨੂੰ ਚਾਹ ਚੜ ਗਿਆ, ਉਸੇ ਵੇਲੇ ਬੰਦੇ ਬਹਾਦਰ ਦਾ ਸਾਥ ਛੱਡ ਦਿੱਤਾ, ਮਾਤਾ ਜੀ ਕੋਲ ਚੱਲ ਕੇ ਆਏ ਹਨ। ਤੇ ਜਿਵੇਂ ਖਾਲਸੇ ਨੇ ਸਾਥ ਛੱਡਿਆ, ਉਵੇਂ ਸਾਰੀਆਂ ਸ਼ਕਤੀਆਂ ਵੀ ਜਿਹੜੀਆਂ ਸਨ ਉਹ ਬੰਦੇ ਬਹਾਦਰ ਦੇ ਕੋਲੋਂ ਵਾਪਸ ਆ ਗਈਆਂ, ਕਿਉਂਕਿ ਸਾਰੀਆਂ ਸ਼ਕਤੀਆਂ ਦਾ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸੇ ਨੂੰ ਬਣਾਇਆ। ਜਿੱਥੇ ਖਾਲਸਾ ਹੈ ਉਥੇ ਹੀ ਸ਼ਕਤੀ ਆ, ਤੇ ਜਿੱਥੇ ਖਾਲਸਾ ਨਹੀਂ ਉਥੇ ਸ਼ਕਤੀ ਵੀ ਨਹੀਂ ਹੋਵੇਗੀ। ਸੋ ਇਸ ਪ੍ਰਕਾਰ ਦੇ ਨਾਲ ਹੁਕਮਨਾਮਾ ਮਾਤਾ ਜੀ ਨੇ ਜਾਰੀ ਕੀਤਾ, ਆਓ ਅੱਗੇ ਕਿਵੇਂ ਬੰਦਈਆਂ ਦਾ ਤੇ ਤਤ ਖਾਲਸੇ ਦਾ ਆਪਸੀ ਵੈਰ ਵੱਧਦਾ, ਉਹ ਆਓ ਅਗਲੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਵਾਸਤੇ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਵੇਰਾ ਤਬ ਬੰਦੈ ਪੰਥ ਖੁਦ ਰਚਿਓ, ਖਾਲਸੇ ਸੋ ਕਰ ਬਾਦ।
ਹੁਣ ਜਦੋਂ ਖਾਲਸੇ ਦੇ ਨਾਲ ਬਾਦ ਵਿਵਾਦ ਵੱਧ ਗਿਆ ਬੰਦੇ ਬਹਾਦਰ ਦਾ, ਖਾਲਸੇ ਦੇ ਪ੍ਰਤੀ ਜਦੋਂ ਬੰਦੇ ਬਹਾਦਰ ਦਾ ਮਾੜਾ ਵਰਤਾਰਾ ਹੋਇਆ, ਵਾਦ ਵਿਵਾਦ ਕਰਨ ਵਧਣ ਦੇ ਕਾਰਨ ਇਹਨੇ ਜਿਹੜਾ ਆਪਣਾ ਪੰਥ ਸੀ ਉਹ ਖੁਦ ਰਚਨਾ ਕੀਤਾ, ਉਹ ਪੰਥ ਦੀ ਤਿਆਰੀ ਸ਼ੁਰੂ ਕੀਤੀ ਹੈ।
ਸਿੰਘਨ ਵੇਖ ਸੁਣੈ ਸਕੈ ਕਰੈ ਸੁਬੋਧ ਬਿਖਾਦ।
ਹੁਣ ਇਹ ਸਿੰਘਾਂ ਨੂੰ ਵੇਖ ਕੇ ਨਹੀਂ ਸਕਦਾ, ਸਿੰਘ ਜਦੋਂ ਬੰਦੇ ਬਹਾਦਰ ਦੇ ਸਾਹਮਣੇ ਆਉਂਦੇ ਤੇ ਮਨ ਦੇ ਅੰਦਰ ਬੜਾ ਇਹਦੇ ਗੁੱਸਾ ਆਉਂਦਾ, ਸਿੰਘਾਂ ਪ੍ਰਤੀ ਬੜਾ ਰੋਸ ਮਨ ਦੇ ਅੰਦਰ ਲੈ ਕੇ ਆਉਂਦਾ ਬੰਦਾ ਬਹਾਦਰ, ਸਿੰਘਾਂ ਨੂੰ ਵੇਖ ਕੇ ਸਿਖਾਉਂਦਾ ਨਹੀਂ, ਤੇ ਉਨ੍ਹਾਂ ਦੇ ਨਾਲ ਬਹੁਤ ਸਾਰਾ ਜਿਹੜਾ ਵਾਦ ਵਿਵਾਦ ਹੈ ਝਗੜਾ ਉਖੜਾ ਕਰਦਾ ਹੈ।
ਚੌਪਈ ਸੂਹੋ ਥੇ ਜੋ ਗੁਰੂ ਹਟਾਇਓ,
ਸੂਹਾ ਰੰਗ ਪਹਿਨਣ ਤੋਂ ਜੋ ਗੁਰੂ ਪਾਤਸ਼ਾਹ ਜੀ ਨੇ ਹਟਾਇਆ ਸੀ, ਸੂਹਾ ਪਹਿਨ ਲਏ ਨਸਵਾਰ, ਕਹਿ ਗੋਬਿੰਦ ਸਿੰਘ ਤਿਸ ਜਮ ਕਰੇ ਖੁਆਰ। ਪਾਤਸ਼ਾਹ ਜੀ ਨੇ ਕਿਹਾ ਸੀ ਕਿ ਜਿਹੜਾ ਸੂਹਾ ਪਹਿਨ ਕੇ ਨਸਵਾਰ ਤੰਬਾਕੂ ਆਦਿਕ ਦਾ ਸੇਵਨ ਕਰੇਗਾ, ਰਹਿਤਨਾਮਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਵਚਨ ਕਹੇ ਹਨ ਕਿ ਉਹਨੂੰ ਜਮ ਜਿਹੜਾ ਖੁਆਰ ਕਰੇਗਾ, ਉਹਨੂੰ ਜਮਾਂ ਦੇ ਧੱਕੇ ਸਹਿਣੇ ਪੈਣਗੇ, ਨਰਕਾਂ ਦੀ ਅੱਗ ਦੇ ਵਿੱਚ ਸੜੇਗਾ, ਨਰਕਾਂ ਤੋਂ ਬਚ ਨਹੀਂ ਸਕੇਗਾ। ਜਿਹੜਾ ਸੂਹਾ ਪਹਿਨ ਕੇ ਤੇ ਨਸਵਾਰ ਅਤੇ ਤੰਬਾਕੂ ਆਦਿਕ ਦਾ ਸੇਵਨ ਕਰੇਗਾ, ਉਹ ਜਿਸ ਗੱਲ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਵਿਵਰਜਿਤ ਕੀਤਾ ਸੀ, ਹੁਣ ਜਾਣ ਬੁੱਝ ਕੇ ਬੰਦੇ ਬਹਾਦਰ ਨੇ ਜਿਹੜਾ ਆਪਣਾ ਪੰਥ ਰਚਨਾ ਸ਼ੁਰੂ ਕੀਤਾ, ਜਿਹੜੇ ਆਪਣੇ ਚੇਲੇ ਬਣਾਉਣੇ ਸ਼ੁਰੂ ਕੀਤੇ, ਉਹਨਾਂ ਨੂੰ ਸੂਹਾ ਰੰਗ ਇਹਨੇ ਜਾਣ ਬੁੱਝ ਕੇ ਪਹਿਨਾਉਣਾ ਸ਼ੁਰੂ ਕੀਤਾ ਹੈ, ਜਿੱਦ ਕਰਕੇ ਇਹਨੇ ਕਿ ਜੋ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਜਿਸ ਗੱਲ ਤੋਂ ਰੋਕਿਆ ਹੈ, ਜਿਸ ਗੱਲ ਤੋਂ ਵਿਵਰਜਿਤ ਕੀਤਾ ਹੈ, ਜਿਸ ਗੱਲ ਤੋਂ ਖਾਲਸਾ ਪੰਥ ਵੀ ਚੜਦਾ ਹੈ, ਉਹ ਇਹਨੇ ਜਿੱਦ ਕਰਕੇ ਜਾਣ ਬੁੱਝ ਕੇ ਜਿਹੜਾ ਸੀ ਇਹ ਖਾਲ ਸੂਹਾ ਰੰਗ ਪਹਿਨਣਾ ਕੀਤਾ ਹੈ।
ਵਾਹਿਗੁਰੂ ਕੀ ਫਤਿਹ ਹਟਾਏ,
ਤੇ ਜਦੋਂ ਭੰਗਾਣੀ ਦੇ ਯੁੱਧ ਵਿਚ ਸਤਿਗੁਰੂ ਪਾਤਸ਼ਾਹ ਜੀ ਨੇ ਫਤਿਹ ਪ੍ਰਾਪਤ ਕੀਤੀ, ਸਤਿਗੁਰੂ ਦੀ ਜਿੱਤ ਹੋਈ, ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵਕਤ ਕਿਹਾ ਸੀ ਅੱਜ ਤੋਂ ਬਾਅਦ ਜਦੋਂ ਗੁਰੂ ਕਾ ਸਿੱਖ ਮਿਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸ ਦੇ ਵਿਚ ਮਿਲ ਕੇ ਬੁਲਾਵੇ, ਤੇ ਸਤਿਗੁਰੂ ਪਾਤਸ਼ਾਹ ਜੀ ਦੀ ਦਿੱਤੀ ਹੋਈ ਜਿਹੜੀ ਫਤਿਹ ਸੀ ਉਹ ਵੀ ਇਹਨੇ ਹਟਾ ਦਿੱਤੀ ਹੈ, ਉਹ ਫਤਿਹ ਤੋਂ ਵੀ ਆਪਣੇ ਚੇਲਿਆਂ ਨੂੰ ਵਿਵਰਜਿਤ ਕਰ ਦਿੱਤਾ, ਭਾਵ ਰੋਕ ਦਿੱਤਾ ਹੈ।
ਦਰਸ਼ਨ ਫਤਿਹ ਸਾਹਿਬ ਠਹਿਰਾਏ,
ਹੁਣ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਇਹਨੇ ਨਵੀਂ ਫਤਿਹ ਆਪਣੇ ਕੋਲੋਂ ਬਣਾਉਣਾ ਕੀਤੀ ਹੈ।
ਨੀਲ ਪੈਰਨ ਤੇ ਦੂਰ ਕਰਾਇਓ,
ਜਿਹੜਾ ਗੁਰੂ ਕਾ ਖਾਲਸਾ ਸੁਰਮਈ ਰੰਗ ਦਾ ਆਪਣੇ ਸਰੀਰ ਤੇ ਵਸਤਰ ਪਹਿਨਦਾ ਸੀ, ਸੁਰਮਈ ਰੰਗ ਦਾ ਸੀਸ ਤੇ ਗੁਰੂ ਕਾ ਖਾਲਸਾ ਜਿਹੜਾ ਦਮਾਲਾ ਸਜਾਉਂਦਾ ਸੀ ਉਹ ਇਹਨੇ ਜਿਹੜਾ ਨੀਲਾ ਰੰਗ ਸਤਿਗੁਰੂ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਉਹ ਦੂਰ ਕਰ ਦਿੱਤਾ ਹੈ।
ਸਮਰਾ ਸੂਹਾ ਸੀਸ ਬੰਦਾਇਓ
ਤੇ ਇਹਨੇ ਸੂਹੇ ਰੰਗ ਦਾ ਇਹ ਸੀਸ ਤੇ ਵੀ ਜਿਹੜਾ ਸੀ ਇਕ ਪੱਲਾ ਇਕ ਲੜ ਥੱਲੇ ਨੂੰ ਛੱਡ ਕੇ ਜਿਹੜਾ ਦਮਾਲਾ ਸਜਾਉਣ ਦਾ ਢੰਗ ਸੀ ਉਹ ਵੀ ਬਦਲ ਦਿੱਤਾ। ਇਕ ਲੜ ਜਿਹੜਾ ਥੱਲੇ ਨੂੰ ਛੱਡ ਕੇ ਤੇ ਸੂਹੇ ਰੰਗ ਦਾ ਹੀ ਸੀਸ ਤੇ ਜਿਹੜਾ ਸਜਾਉਣ ਵਾਸਤੇ ਇਹਨੇ ਕੱਪੜਾ ਦਿੱਤਾ ਹੈ।
ਮਹਾਪ੍ਰਸ਼ਾਦ ਕਹਿੰਦੇ ਨਾ ਆਵੇ
ਤੇ ਹੁਣ ਜਿਹੜਾ ਛਤਰੀ ਦਾ ਧਰਮ ਸੀ ਜੰਗ ਯੁੱਧ ਦੇ ਅੰਦਰ ਜੰਗ ਯੁੱਧ ਦੇ ਵਿਚ ਜਦੋਂ ਸੂਰਮੇ ਲੜਦੇ ਹਨ ਉਸ ਵਕਤ ਜਦੋਂ ਸ਼ਕਲ ਲਈ ਕੁਛ ਨਾ ਮਿਲੇ ਤੇ ਛਤਰੀਆਂ ਦਾ ਜਿਹੜਾ ਧਰਮ ਸੀ ਮਹਾਪ੍ਰਸ਼ਾਦ ਉਹਦੇ ਤੋਂ ਵੀ ਇਹਨੇ ਆਪਣੇ ਆਪ ਨੂੰ ਦੂਰ ਕਰ ਲਿਆ ਹੁਣ ਉਹਦੇ ਨੇੜੇ ਨਹੀਂ ਹੁੰਦਾ।
ਧੋਕੇ ਲੱਕੜੀ ਚੌਂਕੋ ਪਾਵੇ
ਤੇ ਹੁਣ ਇਹਨੇ ਬਾਹਮਣ ਵਾਦ ਵਾਲੀ ਜਿਹੜੀ ਰੀਤੀ ਸੀ ਉਹ ਅਪਣਾ ਲਈ ਵੈਸ਼ਵਾਂ ਵਾਲਾ ਜਿਹੜਾ ਧਰਮ ਸੀ ਇਹਨੇ ਚਲਾ ਲਿਆ। ਕਹਿਣ ਲੱਗਾ ਕਿ ਜਦੋਂ ਚੌਂਕੇ ਦੇ ਵਿਚ ਭੋਜਨ ਪ੍ਰਸ਼ਾਦ ਤਿਆਰ ਕਰਨਾ ਲੱਕੜ ਨੂੰ ਧੋ ਕੇ ਫਿਰ ਉਸ ਨੂੰ ਚੁੱਲ੍ਹੇ ਦੇ ਵਿਚ ਲਾਉਣਾ ਹੈ।
ਭੁਚੰਗਨ ਰੀਸ ਦੇਈ ਅਟਾਏ
ਭੁਚੰਗਨ ਜੋ ਨਿਹੰਗ ਸਿੰਘ ਗੁਰੂ ਤੇ ਖਾਲਸੇ ਸੂਰ ਵੀਰਾਂ ਦੀ ਜਿਹੜੀ ਰੀਤੀ ਸੀ ਗੁਰੂ ਪਾਤਸ਼ਾਹ ਜੀ ਨੇ ਦਿੱਤੀ ਹੋਈ ਉਹ ਸਾਰੀ ਰੀਤੀ ਜਿਹੜੀ ਸੀ ਇਸ ਨੇ ਹਟਾ ਦਿੱਤੀ ਹੈ।
ਵਕਤ ਭੀੜ ਮੈਂ ਜੋ ਸੀ ਸੁਖਦਾਈ
ਜੋ ਭੀੜ ਦੇ ਸਮੇਂ ਸੁਖਦਾਈ ਸੀ ਕਿਉਂਕਿ ਸਤਿਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਦੂਰ ਅੰਦੇਸ਼ੀ ਸਨ ਸਮੇਂ ਦੀ ਨਜ਼ਾਕਤ ਨੂੰ ਜਾਣਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਵੇਖਿਆ ਕਿ ਜਦੋਂ ਜੰਗ ਯੁੱਧ ਦਾ ਸਮਾਂ ਹੋਵੇ ਜਦੋਂ ਭੀੜ ਦਾ ਸਮਾਂ ਹੋਵੇ ਜਿੱਥੇ ਕੋਈ ਭੋਜਨ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਬਣ ਹੀ ਨਾ ਸਕਦੀ ਹੋਵੇ ਤੇ ਜੰਗ ਯੁੱਧ ਲੜਦੇ ਆ ਆਪਣੇ ਸਰੀਰ ਨੂੰ ਵੀ ਪਾਲਣਾ ਤੇ ਜੰਗ ਯੁੱਧ ਵੀ ਕਰਨਾ ਉਹ ਜਿਹੜੀ ਐਸੀ ਰੀਤੀ ਸਤਿਗੁਰੂ ਪਾਤਸ਼ਾਹ ਜੀ ਨੇ ਬਣਾਈ ਸੀ ਉਹ ਰੀਤੀ ਵੀ ਇਸ ਨੇ ਖਤਮ ਕਰ ਦਿੱਤੀ ਹੈ।
ਵਕਤ ਕੋ ਵਕਤ ਗੁਰੂ ਵਿਚਾਰਿਆ
ਕਿ ਵਕਤ ਕੋ ਵਕਤ ਕਈ ਵਾਰੀ ਐਸਾ ਸਮਾਂ ਗੁਰੂ ਕੇ ਖਾਲਸੇ ਤੇ ਆ ਜਾਂਦਾ ਸੀ ਜੰਗ ਕਈ ਕਈ ਦਿਨ ਤੱਕ ਚੱਲਦਾ ਰਹਿੰਦਾ ਸੀ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰ ਪਾਤਸ਼ਾਹ ਜੀ ਨੂੰ ਜਦੋਂ ਇਨ੍ਹਾਂ ਪਹਾੜੀਆਂ ਤੇ ਤੁਰਕਾਂ ਨੇ ਰਲ ਕੇ ਘੇਰਾ ਪਾਇਆ ਸਾਰੇ ਸਿੰਘ ਕਿਲੇ ਦੇ ਅੰਦਰ ਸਨ ਭੁੱਖਣ ਭਾਣੇ ਕਈ ਦਿਨ ਤੱਕ ਬਾਹਰੋਂ ਕੋਈ ਭੋਜਨ ਪ੍ਰਸ਼ਾਦ ਅੰਦਰ ਅੰਨ ਦਾ ਦਾਣਾ ਨਹੀਂ ਪਹੁੰਚਿਆ। ਸਤਿਗੁਰੂ ਪਾਤਸ਼ਾਹ ਜੀ ਨੇ ਐਸੇ ਸਾਰੇ ਸਮੇਂ ਦੀ ਵਿਚਾਰ ਕਰਕੇ ਕਿ ਕਈ ਵਕਤ ਕੋਈ ਚੰਗਾ ਵਕਤ ਵੀ ਹੁੰਦਾ ਹੈ ਕਈ ਵਕਤ ਐਸਾ ਕੋਈ ਵਕਤ ਆ ਜਾਂਦਾ ਐਸਾ ਵੇਲਾ ਐਸਾ ਸਮਾਂ ਬਣ ਜਾਂਦਾ ਹੈ ਜਿਸ ਸਮੇਂ ਦੇ ਵਿਚ ਭੋਜਨ ਪ੍ਰਸ਼ਾਦ ਨਹੀਂ ਮਿਲਦਾ ਉਹ ਸਾਰੀ ਵਿਚਾਰ ਕਰਕੇ
ਦੂਰੈ ਤੇ ਸੋ ਗੁਰੂ ਸੰਭਾਲਿਆ
ਦੂਰ ਅੰਦੇਸ਼ੀ ਹੋਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਆ ਇਹ ਜਿਹੜੀ ਰੀਤੀ ਸਤਿਗੁਰੂ ਪਾਤਸ਼ਾਹ ਜੀ ਨੇ ਬਣਾਈ ਸੀ।
ਭੀੜ ਭੁੱਖੇ ਹੁਣ ਸਿਰ ਨਾ ਜਾਣੇ
ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਜਿਹਦੇ ਉੱਤੇ ਐਸੀ ਅਜੇ ਕੋਈ ਭੀੜ ਪਈ ਨਹੀਂ ਕਿਉਂਕਿ ਖਾਲਸੇ ਨੂੰ ਨਾਲ ਲੈ ਕੇ ਜੰਗ ਯੁੱਧ ਕਰਦਾ ਤੇ ਜੰਗ ਯੁੱਧ ਦੇ ਵਿਚ ਇਹਨੂੰ ਖਾਲਸੇ ਦੇ ਕਰਕੇ ਫਤਿਹ ਪ੍ਰਾਪਤ ਹੁੰਦੀ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਬਖਸ਼ਿਸ਼ ਕੀਤੇ ਸਨ ਸੋ ਇਸ ਕਰਕੇ ਉਹ ਐਸਾ ਭੀੜ ਦਾ ਸਮਾਂ ਉਹ ਐਸਾ ਵਕਤਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਕਦੀ ਬਣਿਆ ਨਹੀਂ ਸੀ।
ਰਾਜਨੀਤ ਕੋ ਤੋ ਨਾ ਗਿਆਨੇ
ਰਾਜਨੀਤੀ ਤੋਂ ਵੀ ਇਹ ਅਗਿਆਨੀ ਸੀ ਰਾਜਨੀਤੀ ਦਾ ਵੀ ਕੋਈ ਬਹੁਤਾ ਗਿਆਨ ਨਹੀਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾ ਤਾਂ ਇਹਦੇ ਉੱਤੇ ਕੋਈ ਭੀੜ ਪਈ ਕੋਈ ਐਸਾ ਸਮਾਂ ਬਣ ਕੇ ਆਇਆ ਜਿਹਦੇ ਵਿਚ ਭੁੱਖ ਦਾ ਸਮਾਂ ਜਿਹੜਾ ਹੈ ਉਹ ਕੱਟਣਾ ਪਵੇ ਭੁੱਖ ਦਾ ਸਾਹਮਣਾ ਕਰਨਾ ਪਵੇ ਤੇ ਨਾ ਹੀ ਇਹਨੂੰ ਰਾਜਨੀਤੀ ਦਾ ਕੋਈ ਬਹੁਤਾ ਗਿਆਨ ਸੀ।
ਭੁੱਖ ਭੀੜ ਕੋ ਯਤਨ ਨਾ ਲੱਖਾ
ਭੁੱਖ ਦੇ ਜਦੋਂ ਭੀੜ ਬਣ ਆਵੇ ਐਸਾ ਸਮਾਂ ਜਦੋਂ ਬਣ ਜਾਵੇ ਫਿਰ ਉਦੋਂ ਜਿਹੜਾ ਯਤਨ ਕਰਨਾ ਉਹ ਯਤਨ ਬਾਰੇ ਉਹ ਉਸਦਾ ਕੋਈ ਇਸ ਨੂੰ ਗਿਆਨ ਨਹੀਂ ਸੀ ਉਹਦੇ ਬਾਰੇ ਕੋਈ ਬਹੁਤਾ ਇਹ ਗਿਆਨ ਨਹੀਂ ਸੀ ਰੱਖਦਾ।
ਪੰਥ ਕਰਨ ਚੋਖਾ
ਤੇ ਇਹਨੇ ਇਹ ਤਾਂ ਮਨ ਦੇ ਵਿਚ ਵਿਚਾਰ ਕਰ ਲਈ ਕਿ ਮੈਂ ਆਪਣਾ ਜਿਹੜਾ ਪੰਥ ਹੈ ਹੁਣ ਖਾਲਸੇ ਦੇ ਨਾਲੋਂ ਵੱਖਰਾ ਕਰ ਲੈਣਾ ਆਪਣਾ ਪੰਥ ਮੈਂ ਵੱਖਰਾ ਬਣਾ ਲੈਣਾ ਪਰ ਨਾ ਤਾਂ ਇਹ ਰਾਜਨੀਤੀ ਦਾ ਗਿਆਨ ਰੱਖਦਾ ਤੇ ਨਾ ਇਹਨੂੰ ਐਸੀ ਭੀੜ ਦੇ ਸਮੇਂ ਦੇ ਵਿਚ ਔਖਾ ਸਮਾਂ ਕੱਟਣ ਦੀ ਕੋਈ ਯੁਗਤ ਆਉਂਦੀ ਹੈ ਇਹ ਸਾਰੀਆਂ ਗੱਲਾਂ ਤੋਂ ਇਹ ਚੰਗੀ ਤਰ੍ਹਾਂ ਵਾਕਬ ਨਹੀਂ ਅਣਜਾਣ ਹੈ पर अपना पंथ चलाउन दे लई इसने मन दे विच ठानी है
दोहेरा सतगुर खूब विचारती करी सरबंगीत
सतगुर पातशाह कलगीधर पातशाह जी जो सर्व कला करके समर्थ हन सतगुरु पातशाह जी ने मन दे अंदर चंगी तरह विचार करके इस गल नू ए नहीं कि इस गल नू नाल दी नाल ए गल लागू कर दिती जाए रीति नवी तुरत लागू कर दिती सतगुरु पातशाह जी ने पहली तरह चंगी तरह विचार के सर्व रंगा दी ए जिहड़ी रीति सी जिहड़ी सारियां लई सुखावी होवे जेड़े सारी इस रीति दे अनुसार विचर सकदे होन ओ रीति दी विचार करके चंगी तरह विचार के सतगुरु पातशाह जी ने रीत बनाई से
चारों बर्ण मिलाए कै करी पांचवी रीत
चारा वर्णा नू मिला के खालसे पंथ दी पंजवी रीत सतगुरु पातशाह जी ने आरंभ कीती से
जंग दोल असोल मैं भुख पीड़ बोए
सतगुरु पातशाह जी ने जदो विचारे कि जदो जंग दा समा होवे कई कई दिन तक जंग चलदा रहे ऐसे दौड़ और सौड़ दे समय दे विच जदो भुख भी उधरों सताउंदी होवे भुख दा समा आन बने
तै बिशन होई किम चले जहां युद्ध नित होए
कहंदे हुण जिथे नित युद्ध हुंदा होवे सारा सारा दिन जंग चलदा रहे उथे वैष्णो धर्म किवें चल सकदा हुण बाबा बंदा सिंह बहादुर कहंदा लकड़ां धोर के चुल्हे दे विच लाउणियां हन ते इस प्रकार दे नाल वैष्णो धर्म अपना रहा है सतगुरु पातशाह जी ने सारी रीति नू विचार लिया सी कि उथे कदों कणक बीजी ते कणक तैयार होई कदों साग बीजिया ते साग तैयार होया भाव कदों फसल तैयार होई अन्न तैयार होया ते कदों बना के छकिया जंग दे विच ए सारे समय दी विचार करके सतगुरु पातशाह जी ने रीत बनाई से
ओपे बंदे कयो हम आपे गुरु
ते हुण देखो बाबा बंदा सिंह बहादुर ए इथो तक उतर आया कहन लगा हम आपे गुरु कहन लगा मैनू कौन है जेड़ा गुरु बनावे मैं ता अपने आप दे विच आप गुरु हां
हमरे मगर लगी सभी लग तुर
मन दे विच हंकार पाल लिया कहन लगा मैं आप गुरु हां ते सारे जड़े मेरे पिछे लगन गए ते मेरे पिछे लगन वाले सारे तर जान गए
हम तुमरे गुर सुतन बैर लिया हमी ते तुमको खालसे किया
हुण गुरु के खालसे नु ताने मेने जड़े हन बंदा सिंह बहादुर ने देने शुरू कर दिते कहन लगा हम तुमरे गुर सुतन बैर लिया कहन लगा तुहाडे गुरु दे पुत्रां दा बदला मैं आके पंजाब दी धरती ते लिया मेरे तो बिना गुरु दे पुत्रां दा कोई बदला नहीं लै सकिया गुरु दे साहबजादियां दा जेड़ा बदला ओ आके मैं लिया हम तुम ही को खालसा किया ते मैं ही आके तुहानू खालसा बनाया है
हमने तुमको मुल्क मल दिया
कहन लगा जिन्ना मुल्क है इन्हां तुरकां ने तुहानू ए पंजाब दे मुल्क विचों बाहर कढ दित्ता सी ते जड़ा सारा मुल्क है ए मुल्क आके मैं तुहानू मल के दिता है
हमने तुमको राजा किया
मैं तुहानू मुल्क मल के सारा ए तुहाडे हवाले कर दिता तुहानू राजे बनाया है
खालसो कयो हम पूत पराया तू हमरो बनियो थो दाया
जदो इस प्रकार दे नाल बंदा सिंह बहादुर ने ताने मेने गुरु के खालसे नू देना किते ते बंदे बहादुर दे ताने मेने सुन के गुरु के खालसे दे अंदर रोस आया एदिया गल्ला दा जवाब देन लगी गुरु देन ले गुरु खालसे ने कहा कहन लगे खालसो कहो हम पूत पराया कहन लगे ओ बाबा बहादुर तू गल सुन साडे असी ता पराए पुत्र हां पराए पुत्र हां तू हमरो बनेरो थो दाया साडे पिता हन गुरु गोविंद सिंह पातशाह जी ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਡੇ ਪਿਤਾ ਨੇ ਸਾਡਾ ਸਾਡੀ ਦਾਈ ਬਣਾ ਕੇ ਸਾਨੂੰ ਖਡਾਉਣ ਦੇ ਵਾਸਤੇ ਤੈਨੂੰ ਇਧਰ ਭੇਜਿਆ ਸੀ।
ਕਿਆ ਹੋਇਆ ਤੈ ਹਮੈ ਖਿਲਾਇਆ ਹਮ ਪਿਤੂ ਤੂੰ ਖਿਜਮਤ ਗਾਰ ਲਾਇਆ।
ਕੀ ਹੋਇਆ ਜੇ ਤੂੰ ਸਾਡਾ ਖਿਡਾਵਾ ਬਣ ਕੇ ਆਇਆ ਤੇ ਸਾਨੂੰ ਖਿਡਾਇਆ, ਸਾਡੇ ਪਿਤਾ ਨੇ ਤੁਹਾਡੀ ਖਿਜਮਤ ਕਰਨ ਵਾਸਤੇ ਸਾਡੀ ਸੇਵਾ ਕਰਨ ਦੇ ਵਾਸਤੇ ਤੈਨੂੰ ਇੱਥੇ ਭੇਜਿਆ ਸੀ, ਤੂੰ ਮਨ ਦੇ ਵਿੱਚ ਭੁਲੇਖਾ ਪਾਲ ਕੇ ਬੈਠ ਗਿਆ। ਇਹ ਮਨ ਦੇ ਵਿੱਚ ਤੂੰ ਖਿਆਲ ਛੱਡ ਦਿੱਤਾ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀਆਂ ਬਖਸ਼ਿਸ਼ਾਂ ਦੇ ਨਾਲ ਤੇਰੇ ਤੇ ਕਿਰਪਾ ਕਰਕੇ ਤੈਨੂੰ ਭੇਜਿਆ ਸੀ, ਅੱਜ ਤੂੰ ਉਹਨਾਂ ਤੋਂ ਮੁਨੱਕਰ ਹੋ ਗਿਆ ਤੇ ਆਪਣੇ ਆਪ ਨੂੰ ਸਮਰੱਥ ਸਮਝੀ ਬੈਠਾ। ਐ ਯਾਦ ਰੱਖ, ਸਤਿਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਖਡਾਉਣ ਦੇ ਵਾਸਤੇ, ਆਪਣੇ ਪੁੱਤਰਾਂ ਦੀ ਖਿਦਮਤਦਾਰੀ ਕਰਨ ਦੇ ਵਾਸਤੇ ਤੈਨੂੰ ਇੱਥੇ ਭੇਜਿਆ ਸੀ।
ਨਿਜ ਪਿਛਲੇ ਮੈਂ ਸੁਤੈ ਚੰਬਾ।
ਤੇ ਜਦੋਂ ਪੁੱਤਰ ਜਵਾਨ ਹੋ ਜਾਣ ਤੇ ਫਿਰ ਪਿਤਾ ਜਿਹੜਾ ਉਹ ਆਪਣੇ ਪੁੱਤਰਾਂ ਦੀ ਆਪ ਸੰਭਾਲ ਕਰਦਾ, ਜਦੋਂ ਛੋਟੇ ਹੋਣ ਤੇ ਉਹਨਾਂ ਛੋਟਿਆਂ ਦੀ ਸੰਭਾਲ ਕਰਨ ਵਾਸਤੇ ਤੇਰੇ ਵਰਗੇ ਖਿਜਮਤਦਾਰ ਜਿਹੜੇ ਉਹ ਭੇਜ ਦਿੰਦਾ ਸੇਵਾ ਲਈ, ਤੇ ਜਦੋਂ ਪੁੱਤਰ ਜਵਾਨ ਹੋਣ ਪਿਤਾ ਆਪਣੇ ਬੱਚਿਆਂ ਦੀ ਆਪ ਸੰਭਾਲ ਕਰਦਾ ਹੈ।
ਤੈ ਮੋਹ ਭਰਾਇਓ ਲਾਲਨ ਲਾਲ।
ਤੂੰ ਜਿਹੜਾ ਜਦੋਂ ਛੋਟੇ ਬੱਚੇ ਨੂੰ ਆਪਾਂ ਗੋਦ ਦੇ ਵਿੱਚ ਚੁੱਕੀਏ ਤੇ ਛੋਟੇ ਬੱਚੇ ਦੇ ਮੂੰਹ ਦੇ ਵਿੱਚੋਂ ਲਾਰਾਂ ਨਿਕਲਦੀਆਂ ਡਿੱਗਦੀਆਂ ਹਨ, ਕਹਿਣ ਲੱਗੇ ਤੂੰ ਜਿਵੇਂ ਉਸ ਤੇਰੀ ਉਹ ਹਾਲਤ ਹੈ ਜਿਵੇਂ ਤੂੰ ਆ ਕੇ ਸਾਨੂੰ ਖਡਾਇਆ, ਸਾਡੀਆਂ ਲਾਲਾਂ ਦੇ ਨਾਲ ਤੇਰਾ ਮੂੰਹ ਭਰਿਆ ਰਿਹਾ, ਤੂੰ ਸਾਡਾ ਖਡਾਵਾ ਬਣ ਕੇ ਇੱਥੇ ਆਇਆ ਸੈ।
ਕ੍ਰਿਸ਼ਨ ਪਾਲਿਓ ਤੂੰ ਗੋਪਨੀ ਮਾਏ।
ਕ੍ਰਿਸ਼ਨ ਜੇ ਗੋਪੀਆਂ ਦੇ ਵਿੱਚ ਰਹਿ ਕੇ ਉਹਨਾਂ ਦਾ ਪਾਲਣ ਪੋਸ਼ਣ ਹੋਇਆ,
ਹੋਏ ਸਿਆਣੋ ਮਿਲਿਓ ਪਿਤ ਆਏ।
ਉਹ ਸਿਆਣੇ ਹੋ ਗਏ ਤੇ ਫਿਰ ਆ ਕੇ ਆਪਣੇ ਮਾਤਾ ਪਿਤਾ ਜੀ ਦੇ ਨਾਲ ਉਹਨਾਂ ਨੇ ਮੇਲ ਕਰ ਲਿਆ।
ਕਾਕ ਕਰ ਦੇਵੇ ਕੋਇਲ ਆਂਦੇ ਆਪਣੀ ਕੁਲ ਕਬ ਦੇਵੇ ਛਾਡੇ।
ਹੁਣ ਅੱਗੇ ਉਦਾਹਰਣ ਦਿੰਦੇ ਆ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ, ਕਹਿੰਦੇ ਜਿਵੇਂ ਕਾਂ ਦੇ ਆਲਣੇ ਦੇ ਵਿੱਚ ਕੋਇਲ ਆਪਣੇ ਆਂਡੇ ਦਿੰਦੀ ਹੈ, ਕਾਂ ਕਈ ਵਾਰੀ ਉਹਦੇ ਆਂਡੇ ਜਿਹੜੇ ਉਹ ਪੀ ਵੀ ਜਾਂਦਾ ਹੈ, ਕਹਿੰਦੇ ਜਿਵੇਂ ਕੋਇਲ ਕਾਂ ਦੇ ਆਲਣੇ ਦੇ ਵਿੱਚ ਜਾ ਕੇ ਆਪਣੇ ਆਂਡੇ ਦਿੰਦੀ ਹੈ, ਆਪਣੇ ਕੁਲ ਕਬ ਦੇਵੇ ਛਾਡੇ। ਜਦੋਂ ਉਹਦੇ ਬੱਚੇ ਉਹ ਆਂਡਿਆਂ ਦੇ ਵਿੱਚੋਂ ਨਿਕਲਦੇ ਹਨ, ਉਡਾਰ ਹੋ ਜਾਂਦੇ ਹਨ, ਤੇ ਉਹ ਆਲਣੇ ਕਾਂ ਦੇ ਆਲਣੇ ਦੇ ਵਿੱਚੋਂ ਆ ਕੇ ਆਪਣੀ ਮਾਂ ਦੇ ਨਾਲ ਮਿਲ ਜਾਂਦੇ ਹਨ। ਕਿ ਉਹ ਕਾਂ ਦੇ ਆਲਣੇ ਦੇ ਵਿੱਚ ਰਹਿੰਦੇ ਆ ਆਪਣੇ ਕੁੱਲ ਛੱਡ ਦਿੰਦੇ ਹਨ? ਨਹੀਂ, ਅੱਜ ਤੱਕ ਇਹ ਨਹੀਂ ਹੋਇਆ ਕਿ ਕਦੀ ਕੋਇਲ ਦਾ ਬੱਚਾ ਕਾਂ ਦੇ ਆਲਣੇ ਦੇ ਵਿੱਚ ਰਹਿ ਕੇ ਆਪਣੇ ਕੁੱਲ ਨੂੰ ਛੱਡ ਦੇਵੇ।
ਤਬ ਖਾਲਸੇ ਨੇ ਮਤੋਸ ਮਤਾਇਆ।
ਤੇ ਖਾਲਸੇ ਪੰਥ ਨੇ ਸਾਰੇ ਸਮੇਂ ਦੀ ਵਿਚਾਰ ਕਰਕੇ ਇਕੱਤਰ ਹੋ ਕੇ ਜਿਹੜਾ ਮਤਾ ਪਕਾਉਣਾ ਕੀਤਾ ਹੈ।
ਯਾ ਕੋ ਮਰ ਨਿਕਟ ਹੈ ਆਇਆ।
ਲੱਗੇ ਹੁਣ ਬੰਦਾ ਸਿੰਘ ਬਹਾਦਰ ਦਾ ਮੌਤ ਦਾ ਸਮਾਂ ਜਿਹੜਾ ਨੇੜੇ ਆ ਗਿਆ, ਤਾਂ ਕਰਕੇ ਇਸੇ ਤਰ੍ਹਾਂ ਦੇ ਜਿਹੜੇ ਕਰਮ ਕਰਨ ਲੱਗ ਪਿਆ, ਮਾਨੋ ਹੁਣ ਇਹਦੀ ਮੌਤ ਜਿਹੜੇ ਨੇੜੇ ਹੈ।
ਜਦੋਂ ਦੇ ਸਿੰਘ ਮੱਲਣ ਡਏ।
ਹੁਣ ਗੁਰੂ ਕਾ ਖਾਲਸਾ ਜੁਦਾ ਹੋ ਗਿਆ ਬੰਦਾ ਸਿੰਘ ਬਹਾਦਰ ਦੇ ਨਾਲ, ਤੇ ਜੁਦਾ ਹੋ ਕੇ ਲੁੱਟਾਂ ਮਾਰਾਂ ਕਰਕੇ ਹੁਣ ਆਪਣਾ ਦੇਸ਼ ਆਪਣੀ ਥਾਂ ਮੰਨਣ ਦੇ ਵਾਸਤੇ ਜਿਹੜੇ ਨੇ ਆਰੰਭ ਕਰ ਦਿੱਤਾ ਹੈ ਕਾਰਜ।
ਆਪਸ ਮੈਂ ਇਮ ਪਰ ਗਈ ਖਏ।
ਪ੍ਰਕਾਰ ਦੇ ਨਾਲ ਆਪਸ ਦੇ ਵਿੱਚ ਜਦੋਂ ਖਹਿ ਬਾਜੀ ਵੱਧ ਗਈ, ਜਦੋਂ ਆਪਸ ਦੇ ਵੀ ਜਿਆਦਾ ਖੈ ਬਜੇ ਵਧੇ, ਤੇ ਗੁਰੂ ਕੇ ਖਾਲਸੇ ਨੇ ਆਪੋ ਆਪਣੇ ਜਿਹੜੇ ਸਥਾਨ ਮੰਨਣੇ ਸ਼ੁਰੂ ਕਰ ਦਿੱਤੇ।
ਲਬੈ ਖਾਲਸੇ ਕੋ ਜੋ ਬੰਦੇ ਮਾਰ ਕੋਟ ਉਸਲੇ ਖੋਈ।
ਹੁਣ ਜਦੋਂ ਗੁਰੂ ਕਾ ਖਾਲਸਾ ਜਿਸ ਇਲਾਕੇ ਦੇ ਵਿੱਚ ਵਿਚਰਦਾ, ਤੇ ਜਿਹੜੇ ਬੰਬਈ ਗੁਰੂ ਕੇ ਖਾਲਸੇ ਦੇ ਨਾਲ ਵੈਰ ਵਿਰੋਧ ਕਰਦੇ ਸਨ, ਜਦੋਂ ਕੋਈ ਬੰਬਈ ਕੱਲਾ ਦੁਕੱਲਾ ਮਿਲ ਜਾਂਦਾ, ਗੁਰੂ ਕਾ ਖਾਲਸਾ ਮਾਰ ਕੁੱਟ ਕੇ ਉਹਦੇ ਕੋਲੋਂ ਜੋ ਹੁੰਦਾ ਖੋਹ ਲੈਂਦਾ ਹੈ।
ਬਈਨ ਕੋ ਵੀ ਖਾਲਸੋ ਹੱਥੇ ਆਵੇ, ਵੋ ਵੀ ਖਾਲਸੇ ਮਾਰ ਗਿਰਾਵੇ।
ਇੱਧਰ ਬੰਬਈਆਂ ਨੇ ਵੀ ਇਸੇ ਤਰ੍ਹਾਂ ਕੀਤਾ, ਜਦੋਂ ਬੰਦਈਆਂ ਦੇ ਹੱਥ ਕਿਤੇ ਗੁਰੂ ਕਾ ਖਾਲਸਾ ਕੋਈ ਕੱਲਾ ਹੱਥ ਆ ਜਾਂਦਾ, ਉਹ ਵੀ ਇਸ ਨੂੰ ਮਾਰ ਕੇ ਸੁੱਟ ਦਿੰਦੇ ਹਨ।
ਤਬ ਖਾਲਸੋ ਲੁੱਟਣ ਡਿਆ,
ਤੇ ਖਾਲਸਾ ਗੁਰੂ ਕਾ ਹੁਣ ਆਪ ਲੁੱਟਾਂ ਮਾਰਾਂ ਕਰਨ ਲੱਗ ਪਿਆ, ਹੁਣ ਆਪ ਆਪਣੇ ਦੇ ਆਪਣੇ ਆਪ ਨੂੰ ਕਾਇਮ ਕਰਕੇ ਹੁਣ ਲੁੱਟਾਂ ਮਾਰਾਂ ਕਰਨੀਆਂ ਆਰੰਭ ਕੀਤੀਆਂ।
ਬੰਦੇ ਮਨੈ ਕੀਆ ਨੈ ਰਿਆ,
ਹੁਣ ਤੁਰਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਬੰਦੇ ਨੇ ਮਨਾ ਕੀਤਾ, ਬਾਰ ਬਾਰ ਵਿਵਰਜਿਤ ਕੀਤਾ, ਰੋਕਣਾ ਚਾਹਿਆ, ਪਰ ਬੰਦੇ ਦੇ ਮਨਾ ਕੀਤਿਆਂ ਗੁਰੂ ਕਾ ਖਾਲਸਾ ਰੁਕਿਆ ਨਹੀਂ।
ਜਿੱਧਰ ਜਾਏ ਆਪ ਲਿਆਵੇ ਲੋਟ,
ਜਿੱਧਰ ਵੀ ਗੁਰੂ ਕਾ ਖਾਲਸਾ ਜਾਂਦਾ ਚੜਾਈ ਕਰਦਾ, ਉਧਰ ਹੀ ਜਾ ਕੇ ਤੁਰਕਾਂ ਨੂੰ ਲੁੱਟ ਕੇ ਲੈ ਆਉਂਦਾ ਹੈ।
ਇਹਨਾਂ ਕਰਨ ਬੰਦਈ ਛੂਟ,
ਹੁਣ ਜਿਹੜੇ ਬੰਦਈ ਹਨ ਉਹਨਾਂ ਨੂੰ ਜਾਣ ਦਾ ਸਮਾਂ ਹੀ ਨਹੀਂ ਮਿਲਦਾ। ਉਹ ਕਈ ਵਾਰੀ ਵਿਚਾਰ ਕਰਦੇ ਕਿ ਫਲਾਣੇ ਇਲਾਕੇ ਦੇ ਵਿਚ ਜਾ ਕੇ ਅਸੀਂ ਲੁੱਟ ਲਿਆਈਏ, ਉਨ੍ਹਾਂ ਤੋਂ ਪਹਿਲਾਂ ਹੀ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋ ਕੇ ਉਸ ਇਲਾਕੇ ਦੇ ਵਿਚ ਜਾ ਲੁੱਟ ਮਚਾਉਂਦਾ ਹੈ।
ਨਹੀਂ ਸਿੰਘਨ ਪਰ ਗਏ ਬੈਰ,
ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਬੰਦਈਆਂ ਦਾ ਤੇ ਗੁਰੂ ਕੇ ਖਾਲਸੇ ਦਾ ਵੈਰ ਦਿਨਾਂ ਪ੍ਰਤ ਵਧਦਾ ਜਾ ਰਿਹਾ ਹੈ।
ਲਗੀ ਚਲਦੀ ਇਨ ਮੈਂ ਸ਼ਮਸ਼ੇਰ,
ਇਨ੍ਹਾਂ ਦੇ ਆਪਸ ਦੇ ਵਿਚ ਸ਼ਮਸ਼ੇਰ ਤਲਵਾਰ ਚੱਲਣ ਲੱਗੀ ਹੈ, ਇਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਨ।
ਉਨਕਾ ਕਰੇ ਵਿਸਾ,
ਹੁਣ ਜਿਹੜੇ ਗੁਰੂ ਕੇ ਖਾਲਸੇ ਸਿੰਘ ਹਨ ਉਹ ਬੰਦਈਆਂ ਦਾ ਵਿਸਾ ਨਹੀਂ ਕਰਦੇ, ਉਹ ਸੋਚਦੇ ਹਨ ਕਿ ਇਨ੍ਹਾਂ ਦਾ ਵਿਸਾ ਨਹੀਂ ਕਰਨਾ, ਹਰ ਵੇਲੇ ਤਿਆਰ ਬਰ ਤਿਆਰ ਅਤੇ ਸੁਚੇਤ ਹੋ ਕੇ ਰਹਿਣਾ ਕਰੋ, ਇਨ੍ਹਾਂ ਦਾ ਵਿਸਾ ਨਾ ਕਰੋ।
ਸੁਚੇਤ ਆਪਸ ਮਾਏ,
ਗੁਰੂ ਕਾ ਖਾਲਸਾ ਆਪਸ ਦੇ ਵਿਚ ਮਿਲ ਕੇ ਹਰ ਸਮੇਂ ਤਿਆਰ ਬਰ ਤਿਆਰ ਹੋ ਕੇ ਸੁਚੇਤ ਹੋ ਕੇ ਰਹਿੰਦਾ ਹੈ।
ਦੋਹੇਰਾ ਤਬੈ ਖਾਲਸੋ ਕੂਚ ਕਰ ਉਤਰਿਓ ਗੁਰ ਚੱਕ ਪਾਤ,
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਗੁਰੂ ਕੇ ਖਾਲਸੇ ਨੇ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਦਿੱਤਾ, ਬੰਦਈਆਂ ਦਾ ਤੇ ਗੁਰੂ ਕੇ ਖਾਲਸੇ ਦਾ ਜਦੋਂ ਵੈਰ ਵਧਿਆ, ਨਿੱਤ ਆਪਸ ਦੇ ਵਿਚ ਲੜਨ ਲੱਗੇ, ਤੇ ਗੁਰੂ ਕੇ ਖਾਲਸੇ ਨੇ ਵਿਚਾਰ ਕਰਕੇ ਜਿਹੜਾ ਬੰਦਾ ਸਿੰਘ ਬਹਾਦਰ ਦਾ ਮੱਲਿਆ ਹੋਇਆ ਇਲਾਕਾ ਸੀ, ਗੁਰਦਾਸਪੁਰ ਦਾ ਇਲਾਕਾ, ਇਹ ਛੱਡ ਕੇ ਗੁਰੂ ਕਾ ਖਾਲਸਾ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਗੁਰੂ ਕੇ ਚੱਕ ਦੇ ਨੇੜੇ ਆ ਕੇ ਡੇਰਾ ਕੀਤਾ ਹੈ।
ਵਿਸਾਏ ਨਾ ਕਰਨੋ ਕਬ ਬੰਦੇ ਇਮ ਕਰ ਲਈ ਅਰਦਾਸ,
ਗੁਰੂ ਕੇ ਖਾਲਸੇ ਨੇ ਗੁਰੂ ਕੇ ਚੱਕ ਪਹੁੰਚਦੇ ਆ ਸਾਰਿਆਂ ਨੇ ਇਕੱਤਰ ਹੋ ਕੇ ਅਰਦਾਸ ਕੀਤੇ, ਕਹਿਣ ਲੱਗੇ ਹੁਣ ਕਦੀ ਵੀ ਬੰਦੇ ਦਾ ਵਿਸਾ ਨਹੀਂ ਕਰਨਾ, ਨਾ ਬੰਦਾ ਸਿੰਘ ਬਹਾਦਰ ਦਾ ਤੇ ਨਾ ਉਹਦੇ ਬੰਦਿਆਂ ਦਾ ਕਦੀ ਵੀ ਜੀਵਨ ਦੇ ਵਿਚ ਵਿਸਾ ਨਹੀਂ ਕਰਨਾ।
ਜੋ ਪਈ ਤਾਂ ਬੰਦੇ ਨੇ ਉਹ ਚਿੱਤ
ਠਹਿਰੇ, ਇਧਰ ਬੰਦਾ ਸਿੰਘ ਬਹਾਦਰ ਜਦੋਂ ਗੁਰੂ ਕਾ ਖਾਲਸਾ ਇਹਦਾ ਸਾਥ ਛੱਡ ਕੇ ਅੰਮ੍ਰਿਤਸਰ ਦੀ ਪਾਵਨ ਧਰਤੀ ਗੁਰੂ ਕੇ ਚੱਕ ਆ ਕੇ ਡੇਰਾ ਕੀਤਾ, ਬੰਦਾ ਸਿੰਘ ਬਹਾਦਰ ਮਨ ਦੇ ਵਿਚ ਇਸ ਤਰ੍ਹਾਂ ਵਿਚਾਰਦਾ ਹੈ,
ਭਲੋ ਪਿਓ ਅਮ ਸੰਗ ਛੁੱਟ ਗਏ,
ਕਹਿਣ ਲੱਗਾ ਚੰਗਾ ਹੋਇਆ ਜਿਨ੍ਹਾਂ ਨੂੰ ਮੈਂ ਆਪਣੇ ਨਾਲੋਂ ਦੂਰ ਕਰਨਾ ਚਾਹੁੰਦਾ ਸੀ ਉਹ ਆਪੇ ਮੇਰਾ ਸਾਥ ਛੱਡ ਕੇ ਚਲੇ ਗਏ ਹਨ, ਇਹ ਭਲਾ ਕਰਮ ਹੋਇਆ ਹੈ।
ਅਬ ਹਮ ਚਲ ਮਲ ਲੈ ਲੋਰ,
ਕਹਿਣ ਲੱਗਾ ਹੁਣ ਮੈਂ ਛੇਤੀ ਦੇ ਨਾਲ ਜਿਹੜਾ ਇਹਨੇ ਆਪਣਾ ਪੰਥ ਚਲਾਇਆ ਸੀ ਇਹਦੇ ਪੰਥ ਦੇ ਵਿਚ ਜਿਹੜੇ ਦੇ ਚੇਲੇ ਸਨ ਉਹਨਾਂ ਚੇਲਿਆਂ ਨੂੰ ਕਹਿਣ ਲੱਗਾ ਕਿ ਮੈਂ ਹੁਣ ਛੇਤੀ ਜਾ ਕੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਲਾਹੌਰ ਮਲ ਲੈਣਾ ਹੈ।
ਲੈ ਛੱਡ ਹੈ ਕਸ਼ਮੀਰ ਪਿਸ਼ੋਰ,
ਕਸ਼ਮੀਰ ਦਾ ਪਿਸ਼ੌਰ ਦਾ ਜਿਤਨਾ ਵੀ ਇਲਾਕਾ ਮੈਂ ਉਹ ਨਹੀਂ ਛੱਡਾਂਗਾ, ਆਪਣੇ ਕਬਜ਼ੇ ਦੇ ਵਿਚ ਲੈ ਲਵਾਂਗਾ, ਲਾਹੌਰ ਦੇ ਤਖ਼ਤ ਤੇ ਬਾਦਸ਼ਾਹ ਬਣ ਕੇ ਬੈਠਾਂਗਾ।
ਹਮਨੇ ਰਾਜੇ ਸਿੰਘ ਬਣਾਏ,
ਹੰਕਾਰ ਵਸ ਹੋਇਆ ਬੰਦਾ ਸਿੰਘ ਬਹਾਦਰ ਕਹਿੰਦਾ ਆਪਣੇ ਚੇਲਿਆਂ ਨੂੰ, ਕਹਿਣ ਲੱਗਾ ਹਮਨਾ ਰਾਜੇ ਸਿੰਘ ਬਣਾਏ, ਇਹ ਜਿਹੜੇ ਗੁਰੂ ਕੇ ਸਿੰਘ ਸਨ ਇਹ ਮੈਂ ਆ ਕੇ ਇਨ੍ਹਾਂ ਨੂੰ ਰਾਜੇ ਬਣਾਇਆ।
ਇਹ ਹਮ ਬਿਨ ਗਿਰ ਬੈ ਇਕ ਥਾਏ,
ਕਹਿਣ ਲੱਗਾ ਇਹ ਹੁਣ ਮੇਰੇ ਤੋਂ ਬਿਨਾਂ ਖੁਆਰ ਹੋਣਗੇ, ਮੇਰੇ ਤੋਂ ਬਿਨਾਂ ਸੁਖੀ ਨਹੀਂ ਰਹਿ ਸਕਣਗੇ। ਜਦੋਂ ਤੁਰਕਾਂ ਦੀ ਮਾਰ ਇਹਨਾਂ ਨੂੰ ਪਵੇਗੀ ਤੇ ਤੁਰਕਾਂ ਦੀ ਮਾਰ ਖਾ ਕੇ ਇੱਕ ਥਾਂ ਤੇ ਟਿਕ ਕੇ ਬੈਠ ਜਾਣਗੇ। ਇਹ ਗੁਰੂ ਕੇ ਖਾਲਸੇ ਬਾਰੇ ਇਸ ਤਰ੍ਹਾਂ ਦੀ ਸੋਚ ਰੱਖਦਾ ਹੈ।
ਤੁਰਕ ਲੈ ਮਾਰ
ਕਹਿਣ ਲੱਗਾ, ਜਦੋਂ ਤੁਰਕਾਂ ਨੂੰ ਪਤਾ ਲੱਗ ਗਿਆ ਕਿ ਬੰਦਾ ਸਿੰਘ ਬਹਾਦਰ ਨੇ ਖਾਲਸੇ ਨੂੰ ਛੱਡ ਦਿੱਤਾ ਹੈ, ਖਾਲਸਾ ਬੰਦਾ ਸਿੰਘ ਬਹਾਦਰ ਤੋਂ ਅਲੱਗ ਹੋ ਗਿਆ ਤੇ ਉਹ ਤੁਰਕ ਇਹਨਾਂ ਨੂੰ ਮਾਰ ਲੈਣਗੇ।
ਹਮੇ ਆਏ ਮਿਲੇ ਹੋਏ ਖੁਆਰ,
ਜਦੋਂ ਫਿਰ ਇਹ ਖੁਆਰ ਹੋਣਗੇ, ਤੁਰਕਾਂ ਦੀ ਮਾਰ ਇਹਨਾਂ ਨੂੰ ਪਵੇਗੀ ਤੇ ਖੁਆਰ ਹੋ ਕੇ ਫਿਰ ਮੇਰੀ ਸ਼ਰਨ ਦੇ ਵਿਚ ਚੱਲ ਕੇ ਆਉਣਗੇ।
ਮਿਨ ਸਰੈ ਨ ਕੋਡੀ ਕਾਮ,
ਹੁਣ ਕਹਿਣ ਲੱਗਾ ਮੇਰੇ ਤੋਂ ਬਿਨਾਂ ਇਹਨਾਂ ਦਾ ਕੌਡੀ ਜਿੰਨਾ ਕੰਮ ਵੀ ਨਹੀਂ ਬਣਨਾ, ਕੌਡੀ ਜਿੰਨਾ ਕੰਮ ਵੀ ਨਹੀਂ ਇਹਨਾਂ ਦਾ ਸਰਨਾ, ਮੇਰੇ ਤੋਂ ਬਿਨਾਂ ਇਹ ਰਹਿ ਨਹੀਂ ਸਕਣਗੇ।
ਆਏ ਪਰਾਂਗੇ ਅੰਮ੍ਰਿਤਸਰ,
ਹੁਣ ਜਦੋਂ ਇਹਨਾਂ ਦਾ ਮੇਰੇ ਤੋਂ ਬਿਨਾਂ ਕੋਈ ਕੰਮ ਨਾ ਸਵਰਿਆ, ਕੋਈ ਕੰਮ ਨਾ ਹੋਇਆ, ਤੇ ਫਿਰ ਆ ਕੇ ਮੇਰੀ ਸ਼ਰਨ ਦੇ ਵਿਚ ਪੈਣਗੇ।
ਹਮ ਪੈ ਵੀਰ ਆਏ ਦੋਏ ਪੂਰੇ,
ਕਹਿਣ ਲੱਗਾ ਮੇਰੇ ਕੋਲ ਵੀਰ ਹਨ, ਸਾਰੀਆਂ ਸ਼ਕਤੀਆਂ ਮੇਰੇ ਕੋਲ ਹਨ।
ਰਿੱਧ ਸਿੱਧ ਹਮਰਾ ਹਜ਼ੂਰੇ,
ਸਿੱਧੀਆਂ ਸਿੱਧੀਆਂ ਜਿਹੜੀਆਂ ਹਨ ਉਹ ਮੇਰੀ ਹਜ਼ੂਰੀ ਦੇ ਵਿਚ ਰਹਿੰਦੀਆਂ ਹਨ, ਮੇਰੀਆਂ ਤਾਬੇਦਾਰ ਬਣ ਕੇ ਰਹਿੰਦੀਆਂ ਹਨ।
ਕੋ ਕਾਨ ਕਿਸੀ ਕੀ ਨਾਏ,
ਕਹਿਣ ਲੱਗਾ ਮੈਨੂੰ ਕਿਸੇ ਦੀ ਕੋਈ ਕਾਨ ਨੇ, ਮੈਂ ਕਿਸੇ ਦੀ ਈਨ ਮੰਨਣ ਵਾਲਾ ਨਹੀਂ ਹਾਂ।
ਹਮ ਪ੍ਰਤਾਪ ਤੋਂ ਸਿੰਘਨ ਪਾਏ,
ਕਹਿਣ ਲੱਗਾ ਮੇਰੇ ਪ੍ਰਤਾਪ ਦੇ ਨਾਲ ਇਹ ਸਿੰਘਾਂ ਨੇ ਸੁਖ ਪ੍ਰਾਪਤ ਕੀਤਾ, ਸਿੰਘ ਰਾਜੇ ਬਣੇ, ਇਹ ਮੁਲਕ ਦੇ ਉਹਨਾਂ ਨੂੰ ਮੈਂ ਵਾਸੀ ਬਣਾ ਦਿੱਤਾ, ਸਾਰੇ ਸੁਖ ਦਿੱਤੇ, ਸਾਰਾ ਮੇਰਾ ਹੀ ਪ੍ਰਤਾਪ ਸੀ। ਅੱਜ ਗੁਰੂ ਦੇ ਪ੍ਰਤਾਪ ਨੂੰ ਭੁੱਲ ਕੇ ਹੰਕਾਰ ਵਸ ਹੋਇਆ ਬੰਦਾ ਸਿੰਘ ਬਹਾਦਰ, ਇਹ ਕਹਿਣ ਲੱਗਾ
ਹਮ ਬਿਨ ਤੁਰਕ ਦੇਤ ਪੰਥੈ ਗਾਰ,
ਕਹਿਣ ਲੱਗਾ ਜੇ ਮੈਂ ਨਾ ਹੁੰਦਾ, ਜੇ ਮੈਂ ਪੰਜਾਬ ਦੀ ਧਰਤੀ ਤੇ ਨਾ ਆਉਂਦਾ ਤੇ ਇਹਨਾਂ ਤੁਰਕਾਂ ਨੇ ਪੰਥ ਨੂੰ ਗਾਲ ਦੇਣਾ ਸੀ, ਖਤਮ ਕਰ ਦੇਣਾ ਸੀ।
ਬੰਦਾ ਦ੍ਰਿੜਾਈ ਦਾਸ ਨਕਾ,
ਇਸ ਤਰ੍ਹਾਂ ਬੰਦੇ ਨੇ ਜਿਹੜੀ ਇਹ ਸਾਰੀ ਗੱਲ ਸੀ ਆਪਣੇ ਚੇਲਿਆਂ ਨੂੰ ਦ੍ਰਿੜ ਕਰਾਉਣਾ ਕੀਤੀ, ਦੱਸਣਾ ਕੀਤੀ ਹੈ।
ਦੋਹੇਰਾ ਬੰਦੇ ਕੈ ਦਾਸਨ ਕਰੀ ਬੰਦੇ ਸੋ ਅਰਦਾਸ,
ਤੇ ਜਦੋਂ ਹੁਣ ਗੁਰੂ ਕਾ ਖਾਲਸਾ ਬੰਦਾ ਸਿੰਘ ਬਹਾਦਰ ਦੇ ਨਾਲ ਵੱਖ ਹੋ ਗਿਆ ਤੇ ਜਿਹੜਾ ਪੰਥ ਬੰਦਾ ਸਿੰਘ ਬਹਾਦਰ ਨੇ ਬਣਾਇਆ, ਉਹ ਜਿਹੜੇ ਜਿੰਨੇ ਵੀ ਇਹਦੇ ਬੰਦੇ ਸਨ, ਚੇਲੇ ਸਨ, ਉਹ ਸਾਰੇ ਇਹਦੇ ਦਾਸ ਮਿਲ ਕੇ ਆਪਸ ਦੇ ਵਿਚ ਬੰਦਾ ਸਿੰਘ ਬਹਾਦਰ ਨੂੰ ਆ ਕੇ ਬੇਨਤੀ ਕਰਨ ਲੱਗੇ,
ਮੱਲੋ ਚੱਲ ਲਾਹੌਰ ਅਬ ਕਰੋ ਪਾਤਸ਼ਾਹੀ ਆਸ,
ਕਹਿਣ ਲੱਗੇ ਤੁਸੀਂ ਕਹਿੰਦੇ ਸੀ ਕਿ ਲਾਹੌਰ ਦਾ ਇਲਾਕਾ ਮੈਂ ਮੰਨ ਲੈਣਾ, ਲਾਹੌਰ ਦੇ ਤਖ਼ਤ ਤੇ ਬੈਠ ਕੇ ਬਾਦਸ਼ਾਹੀ ਕਾਇਮ ਕਰ ਲੈਣੀ ਹੈ, ਚਲੋ ਫਿਰ ਹੁਣ ਤਿਆਰੀ ਕਰਕੇ ਲਾਹੌਰ ਦਾ ਇਲਾਕਾ ਮੰਨੋ, ਪਾਤਸ਼ਾਹੀ ਜਿਹੜੀ ਹੈ ਅਸੀਂ ਮਨ ਦੇ ਵਿਚ ਆਸ ਲਾ ਕੇ ਬੈਠੇ ਹਾਂ, ਉਹ ਆਪਣੀ ਬਾਦਸ਼ਾਹੀ ਕਾਇਮ ਕਰੋ।
ਜੋ ਪਈ ਹਮ ਪਹਿਲੋ ਸਿੰਘ ਲੈਵੇਂ ਮੱਲ ਲੈਣ ਹੋਗ ਫਿਰ ਔਖੀ ਗੱਲ,
ਮਨ ਦੇ ਵਿਚ ਉਹਨੇ ਜਾਣਦੇ ਵੀ ਸਨ ਗੁਰੂ ਕੇ ਖਾਲਸੇ ਬਾਰੇ, ਸਿੰਘਾਂ ਬਾਰੇ, ਕਿ ਗੁਰੂ ਕਾ ਖਾਲਸਾ ਸਰਵ ਕਲਾ ਕਰਕੇ ਸਮਰੱਥ ਤੇ ਤਾਕਤਵਾਰ ਹੈ, ਉਹਦਾ ਮੁਕਾਬਲਾ ਅਸੀਂ ਕਰ ਨਹੀਂ ਸਕਦੇ। ਕਹਿਣ ਲੱਗੇ ਹਮ ਪਹਿਲੋ ਸਿੰਘ ਲੈਵੇਂ ਮੱਲ, ਕਹਿਣ ਲੱਗੇ ਬਾਬਾ ਬੰਦਾ ਸਿੰਘ ਜੀ ਬਹਾਦਰ, ਇਹ ਨਾ ਹੋਵੇ ਕਿ ਕਿਤੇ ਆਪਾਂ ਆਸਾਂ ਲਗਾ ਕੇ ਬੈਠੇ ਰਹੀਏ, ਸਾਡੇ ਮਨ ਦੇ ਅੰਦਰ ਇਹ ਆਸ ਬਣੀ ਰਹਿ ਜੇ ਕਿ ਆਪਾਂ ਲਾਹੌਰ ਦਾ ਜਾ ਕੇ ਤਖ਼ਤ ਮੰਨ ਲੈਣਾ, ਸਾਡੇ ਤਖ਼ਤ ਮੰਨਣ ਤੋਂ ਪਹਿਲਾਂ ਲਾਹੌਰ ਦਾ ਇਲਾਕਾ ਕਿਤੇ ਸਿੰਘ ਨਾ ਮੰਨ ਲੈਣ, ਜੇ ਸਿੰਘਾਂ ਨੇ ਇਲਾਕਾ ਮੰਨ ਲਿਆ ਤੇ ਉਹਨਾਂ ਦੇ ਕੋਲੋਂ ਛਡਾਉਣਾ ਫਿਰ ਔਖੀ ਗੱਲ ਹੋ ਜਾਵੇਗੀ।
ਗੁਰਦਾਸਪੁਰਿਓ ਉੱਠ ਬੰਦਾ ਤੁਰਿਆ,
ਹੁਣ ਆਪਣੇ ਚੇਲਿਆਂ ਦੀ ਇਹ ਬੇਨਤੀ ਸੁਣ ਕੇ ਗੁਰਦਾਸਪੁਰ ਨੰਗਲ ਤੋਂ ਹੁਣ ਬੰਦਾ ਬਹਾਦਰ ਨੇ ਤਿਆਰੀ ਕੀਤੀ ਹੈ, ਤਿਆਰੀ ਕਰਕੇ ਚਾਲੇ ਪਾਏ ਹਨ।
ਅੰਮ੍ਰਿਤਸਰ ਲੰਘ ਅੱਗੇ ਉਤਰਿਆ।
ਗੁਰਦਾਸਪੁਰ ਤੋਂ ਚੱਲ ਕੇ ਅੰਮ੍ਰਿਤਸਰ ਦਾ ਇਲਾਕਾ ਲੰਘ ਕੇ ਥੋੜੀ ਅੱਗੇ ਜਾ ਕੇ ਇਸਨੇ ਆਪਣਾ ਉਤਾਰਾ ਕੀਤਾ ਹੈ।
ਪਿੰਡ ਖੁਹਾਲੀ ਡੇਰਾ ਕੀਆ।
ਅੰਮ੍ਰਿਤਸਰ ਤੋਂ ਅੱਗੇ ਇੱਕ ਪਿੰਡ ਹੈ ਖੁਹਾਲੀ। ਇਸ ਖੁਹਾਲੀ ਪਿੰਡ ਦੇ ਨਜ਼ਦੀਕ ਪਹੁੰਚ ਕੇ ਇਸਨੇ ਆਪਣਾ ਡੇਰਾ ਕੀਤਾ ਹੈ।
ਫਿਰ ਅੱਗੇ ਵਣੀਏ ਕੀਥੀਆ।
ਅੱਗੇ ਲਾਹੌਰ ਦੀ ਹੱਦ ਸੀ। ਲਾਹੌਰ ਦੀ ਹੱਦ ਦੇ ਨਾਲ ਸੀ ਪਿੰਡ ਬਣੀਏ ਕੀ। ਇਹ ਪਿੰਡ ਬਣੀਏ ਕੀ ਦੇ ਕੋਲ ਪਹੁੰਚਿਆ ਹੈ।
ਸਭ ਬੰਦਾ ਮਨ ਮੈਂ ਗਰਬਾਇਆ।
ਤੇ ਹੁਣ ਬੰਦਾ ਸਿੰਘ ਬਹਾਦਰ ਮਨ ਦੇ ਵਿਚ ਬੜਾ ਹੰਕਾਰਿਆ ਗਿਆ। ਬੜਾ ਮਨ ਦੇ ਵਿਚ ਇਸਨੇ ਹੰਕਾਰ ਧਾਰਨ ਕੀਤਾ।
ਭਲਾ ਭਯੋ ਗੈਲੋਂ ਖਾਲਸਾ ਲਿਆ।
ਕਹਿਣ ਲਗਾ ਭਲਾ ਹੋਇਆ, ਚੰਗਾ ਹੋ ਗਿਆ, ਮੇਰੇ ਗਲੋਂ ਖਾਲਸਾ ਲੈ ਗਿਆ। ਇਹਨੇ ਇਹ ਨਹੀਂ ਵਿਚਾਰ ਕੀਤੀ ਕਿ ਸਾਰੀਆਂ ਬਰਕਤਾਂ ਸਾਰੀਆਂ ਸ਼ਕਤੀਆਂ ਗੁਰੂ ਖਾਲਸੇ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਹਨ, ਜਿਹੜੇ ਖਾਲਸੇ ਦੇ ਕਰਕੇ ਮੇਰਾ ਸਾਰਾ ਪ੍ਰਤਾਪ ਸੀ, ਜਿਹੜੇ ਖਾਲਸੇ ਦੇ ਕਰਕੇ ਮੈਂ ਜਿੱਤਾਂ ਪ੍ਰਾਪਤ ਕੀਤੀਆਂ। ਅੱਜ ਉਸ ਖਾਲਸੇ ਦੇ ਪ੍ਰਤੀ ਇਸ ਤਰ੍ਹਾਂ ਦੀ ਸੋਚ ਰੱਖ ਕੇ ਕਹਿਣ ਲੱਗਾ, ਚੰਗਾ ਹੋਇਆ ਕਿ ਖਾਲਸਾ ਮੇਰੇ ਗਲੋਂ ਲੈ ਗਿਆ, ਮੇਰੇ ਕੋਲੋਂ ਦੂਰ ਹੋ ਗਿਆ।
ਵੈ ਕਬ ਤਖਤ ਹਮ ਚੜਨ ਦੇਤੇ।
ਲੱਗਾ ਜੇ ਖਾਲਸਾ ਮੇਰੇ ਨਾਲ ਰਹਿੰਦਾ, ਖਾਲਸੇ ਦੇ ਨਾਲ ਮੇਰਾ ਸੰਗ ਬਣਿਆ ਰਹਿੰਦਾ, ਤੇ ਜਿਵੇਂ ਅੱਜ ਮੈਂ ਲਾਹੌਰ ਦਾ ਇਲਾਕਾ ਮੱਲਣ ਦੇ ਲਈ, ਲਾਹੌਰ ਦੇ ਤਖ਼ਤ ਤੇ ਬੈਠ ਕੇ ਬਾਦਸ਼ਾਹ ਬਣਨ ਦੇ ਲਈ ਚੜ੍ਹਾਈ ਕਰਕੇ ਆਇਆ, ਤੇ ਇਹ ਖਾਲਸੇ ਨੇ ਮੈਨੂੰ ਕਦੋਂ ਤਖ਼ਤ ਤੇ ਬੈਠਣ ਦੇਣਾ ਸੀ।
ਜੰਗ ਕਰਤ ਹਮ ਤਖ਼ਤ ਬੈਠੇ।
ਜਦੋਂ ਮੈਂ ਤਖ਼ਤ ਤੇ ਬੈਠਣ ਦੀ ਗੱਲ ਕਰਦਾ, ਤੇ ਇਨ੍ਹਾਂ ਨੇ ਮੇਰੇ ਨਾਲ ਜੰਗ ਕਰਨਾ ਸ਼ੁਰੂ ਕਰ ਦੇਣਾ ਸੀ।
ਸਿੰਘ ਕਹਿ ਦੇਖੋ ਬੰਦੇ ਤਾਨ, ਓ ਖਾਲਸੇ ਬਿਨ ਪਛਮਾਨ।
ਹੁਣ ਇਹਨੇ ਮਨ ਦੇ ਵਿਚ ਇਹ ਨਹੀਂ ਵਿਚਾਰਿਆ ਕਿ ਜਿਹੜੀ ਗੱਲ ਤੂੰ ਗਿਣਤੀਆਂ ਮਨ ਦੇ ਵਿਚ ਗਿਣ ਰਿਹਾ ਕਿ ਖਾਲਸੇ ਨੇ ਮੈਨੂੰ ਤਖ਼ਤ ਤੇ ਬੈਠਣ ਨਹੀਂ ਸੀ ਦੇਣਾ, ਇਹ ਭੁੱਲ ਗਿਆ ਕਿ ਅੱਜ ਖਾਲਸੇ ਤੋਂ ਬਿਨਾਂ ਤਾਂ ਮੈਨੂੰ ਤਖ਼ਤ ਦੇ ਨੇੜੇ ਕਿਸੇ ਨੇ ਲੱਗਣ ਹੀ ਨਹੀਂ ਦੇਣਾ, ਖਾਲਸੇ ਤੋਂ ਬਿਨਾਂ ਮੈਂ ਜਿੱਤ ਪ੍ਰਾਪਤ ਕਿਵੇਂ ਕਰਾਂਗਾ, ਇਹ ਮਨ ਦੇ ਵਿਚ ਉਹ ਭੁੱਲੀ ਬੈਠਾ। ਤੇ ਹੁਣ ਇਧਰ ਗੁਰੂ ਕੇ ਖਾਲਸੇ ਨੇ ਕਿਹਾ, ਆਪਸ ਦੇ ਵਿਚ ਵਿਚਾਰ ਕੀਤੇ ਕਿ ਅੱਜ ਬੰਦੇ ਦੇ ਤਾਨ ਦਾ ਪਤਾ ਲੱਗ ਜਾਵੇਗਾ, ਜਿਹੜਾ ਆਪਣੀਆਂ ਸ਼ਕਤੀਆਂ ਦੇ ਆਪਣੀਆਂ ਹੋਰ ਜਿਹੜੀਆਂ ਤਾਕਤਾਂ ਦਾ ਮਾਣ ਕਰਦਾ, ਗੁਮਾਨ ਕਰਦਾ, ਅੱਜ ਉਹ ਇਹਦੇ ਤਾਨ ਦਾ ਇਹਦੇ ਤਾਕਤ ਦਾ ਪਤਾ ਲੱਗ ਜਾਵੇਗਾ। ਅੱਜ ਖਾਲਸੇ ਤੋਂ ਬਿਨਾਂ ਪਛੇਮਾਨ ਇਹ ਪਰੇਸ਼ਾਨ ਹੋਵੇਗਾ, ਖਾਲਸੇ ਤੋਂ ਬਿਨਾਂ ਇਹ ਜਿੱਤ ਪ੍ਰਾਪਤ ਨਹੀਂ ਕਰ ਸਕੇਗਾ।
ਜੋ ਖਾਲਸੇ ਮੈਂ ਬਦ ਕਲਾ ਤੁਰਕਨ ਤੇ ਸੋ ਆਵਗ ਚੱਲਾ।
ਜਿਹੜੇ ਖਾਲਸੇ ਦੇ ਵਿਚ ਵੱਡੀ ਕਲਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਪਰੋ ਨਿਵਾਸ, ਜਿਸ ਖਾਲਸੇ ਦੇ ਵਿਚ ਗੁਰੂ ਤੇ ਗੁਰੂ ਕੇ ਖਾਲਸੇ ਦੇ ਵਿਚ ਆਲ ਸਾਰੇ ਇਕ ਮਿਕ ਹਨ, ਇਸੇ ਤਰ੍ਹਾਂ ਗੁਰੂ ਕੇ ਖਾਲਸੇ ਤੋਂ ਬਿਨਾਂ ਜਿਹੜੀ ਵੱਡੀ ਕਲਾ ਗੁਰੂ ਕੇ ਖਾਲਸੇ ਦੇ ਵਿਚ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਉਹ ਕਲਾ ਤੋਂ ਬਿਨਾਂ ਤੁਰਕ ਇਹਨੂੰ ਨੇੜੇ ਨਹੀਂ ਆਉਣ ਦੇਣਗੇ, ਤੁਰਕਾਂ ਤੋਂ ਹਾਰ ਖਾ ਕੇ ਵਾਪਸ ਮੁੜੇਗਾ।
ਜੋ ਹਮ ਗੁਰ ਪਾਤਸ਼ਾਹੀ ਦੇਣੀ, ਜਾਗ ਬੰਦਾ ਕੀ ਗੁਲ ਹੋਗ ਪੈਣੀ।
ਜਿਹੜਾ ਬੰਦਾ ਮਨ ਦੇ ਵਿਚ ਗਿਣਤੀਆਂ ਗਿਣਦਾ ਕਿ ਮੈਂ ਲਾਹੌਰ ਦਾ ਤਖ਼ਤ ਮੱਲ ਕੇ ਬਾਦਸ਼ਾਹ ਬਣ ਜਾਵਾਂਗਾ, ਖਾਲਸੇ ਨੂੰ ਬਾਦਸ਼ਾਹ ਨਹੀਂ ਬਣਨ ਦੇਵਾਂਗਾ, ਜੋ ਪਾਤਸ਼ਾਹੀ ਗੁਰੂ ਨੇ ਆਪਣੇ ਗੁਰੂ ਕੇ ਖਾਲਸੇ ਨੂੰ ਦੇਣੀ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ, ਗੁਰੂ ਪਾਤਸ਼ਾਹ ਆਪਣੇ ਖਾਲਸੇ ਨੂੰ ਪਾਤਸ਼ਾਹੀ ਜ਼ਰੂਰ ਬਖਸ਼ਣਗੇ। ਤੇ ਜਿਹੜੇ ਬੰਦੇ ਦੇ ਮਨ ਦੀ ਵਿਚਾਰ ਹੈ, ਬੰਦੇ ਦੇ ਮਨ ਦੀਆਂ ਜਿਹੜੀਆਂ ਗੱਲਾਂ ਠੁੱਸ ਹੋ ਜਾਣਗੀਆਂ, ਸਾਰੀਆਂ ਖਤਮ ਹੋ ਜਾਣਗੀਆਂ।
ਦੋਹੇਰਾ ਤੁਰਕਨ ਵੀ ਖਬਰੋ ਬਈ, ਸਿੰਘ ਬੰਦੀਓ ਹੋ ਗਏ ਦੂਰ।
ਤੇ ਇਧਰ ਜਿਹੜੇ ਤੁਰਕ ਸਨ, ਇਨ੍ਹਾਂ ਤੁਰਕਾਂ ਨੂੰ ਵੀ ਸਾਰੀ ਖਬਰ ਪਹੁੰਚੀ ਕਿ ਜਿਹੜੇ ਸਿੰਘ ਸਨ ਗੁਰੂ ਕਾ ਖਾਲਸਾ ਸੀ, ਉਹ ਸਿੰਘ ਬੰਦਾ ਸਿੰਘ ਬਹਾਦਰ ਦੇ ਨਾਲ ਦੂਰ ਹੋ ਗਏ ਹਨ। ਬੰਦਾ ਸਿੰਘ ਬਹਾਦਰ ਦਾ ਸਿੰਘਾਂ ਨੇ ਸਾਥ ਛੱਡ ਦਿੱਤਾ, ਹੁਣ ਬੰਦਾ ਸਿੰਘ ਬਹਾਦਰ ਕੱਲਾ ਹੀ ਰਹਿ ਗਿਆ ਹੈ। ਇਹ ਸਾਰੀ ਖਬਰ ਤੁਰਕਾਂ ਦੇ ਕੋਲ ਪਹੁੰਚੀ ਹੈ।
ਕਰਾਮਾ ਬੰਦੀ ਹੋ ਗਏ ਭਇਓ ਮਾਤਾ ਬਚਨ ਜਰੂਰ।
ਇਹਨਾਂ ਨੇ ਇਹ ਵੀ ਜਾਣ ਲਿਆ ਕਿ ਜੋ ਬਚਨ ਮਾਤਾ ਜੀ ਨੇ ਕੀਤਾ ਉਹ ਬਚਨ ਵੀ ਮਾਤਾ ਜੀ ਦਾ ਜਰੂਰ ਪੂਰਾ ਹੋਵੇਗਾ, ਬਚਨ ਕਦੀ ਖਾਲੀ ਨਹੀਂ ਜਾਵੇਗਾ। ਕਿ ਜਿਹੜਾ ਕਰਾਮਾਤ ਜਿਹੜੀਆਂ ਸ਼ਕਤੀਆਂ ਹਨ ਉਹ ਬੰਦੇ ਦੇ ਕੋਲੋਂ ਚਲੀਆਂ ਜਾਣ, ਉਹ ਬਚਨ ਵੀ ਮਾਤਾ ਜੀ ਦਾ ਜਰੂਰ ਪੂਰਾ ਹੋ ਗਿਆ ਹੋਵੇਗਾ, ਬੰਦਾ ਕਰਾਮਾਤਾ ਤੋਂ ਵੀ ਸੱਖਣਾ ਹੋ ਗਿਆ ਹੋਵੇਗਾ।
ਜੋ ਪਏ ਤੁਰਕਨ ਕਾ ਘਰ ਪਈ ਵਧਾਏ,
ਤੁਰਕਾਂ ਦੇ ਘਰ ਦੇ ਵਿੱਚ ਵਧਾਈਆਂ ਵੱਜ ਗਈਆਂ, ਖੁਸ਼ੀਆਂ ਆ ਗਈਆਂ। ਜਿਹੜੇ ਬੰਦੇ ਦੇ ਬੰਦਾ ਸਿੰਘ ਬਹਾਦਰ ਦੇ ਨਾਂ ਤੋਂ ਡਰਦੇ ਸਨ, ਜਿਹੜੇ ਸਾਹਮਣੇ ਅੜ ਕੇ ਜੰਗ ਨਹੀਂ ਸਨ ਕਰਦੇ, ਅੱਜ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਤੁਰਕ ਵੀ ਜਿਹੜੇ ਸਨ ਉਹ ਗੁਰੂ ਖਾਲਸੇ ਦੀ ਤਾਕਤ ਤੋਂ ਭਲੀ ਭਾਂਤ ਜਾਣਦੇ ਸਨ ਕਿ ਜਿਹੜੀਆਂ ਸਾਰੀਆਂ ਬਰਕਤਾਂ ਹਨ, ਜਿਹੜੀਆਂ ਸਾਰੀਆਂ ਸ਼ਕਤੀਆਂ ਹਨ, ਸਾਰੀਆਂ ਸ਼ਕਤੀਆਂ ਦਾ ਮਾਲਕ ਗੁਰੂ ਕਾ ਖਾਲਸਾ ਹੈ। ਹੁਣ ਇਨ੍ਹਾਂ ਨੇ ਜਾਣ ਲਿਆ ਕਿ ਗੁਰੂ ਕਾ ਖਾਲਸਾ ਜਦੋਂ ਬੰਦੇ ਬਹਾਦਰ ਦੇ ਨਾਲੋਂ ਅਲੱਗ ਹੋ ਗਿਆ, ਹੁਣ ਬੰਦੇ ਬਹਾਦਰ ਦੇ ਕੋਲੋਂ ਸ਼ਕਤੀਆਂ ਵੀ ਚਲੀਆਂ ਗਈਆਂ, ਉਹ ਤਾਕਤ ਵੀ ਚਲੇ ਗਏ, ਤੇ ਇਧਰ ਘਰ ਦੇ ਵਿੱਚ ਵਧਾਈਆਂ ਵਜੀਆਂ, ਖੁਸ਼ੀਆਂ ਦਾ ਮਾਹੌਲ ਬਣਿਆ ਹੈ।
ਭੇਜੇ ਵਕੀਲ ਸਿੰਘਨ ਕੇ ਪਾਏ,
ਹੁਣ ਇਨ੍ਹਾਂ ਨੇ ਜਿਹੜੇ ਆਪਣਾ ਕੋਈ ਵਕੀਲ ਸੀ ਕੁਛ ਸਿਆਣੇ ਮਨੁੱਖ ਉਹ ਸਿੰਘਾਂ ਦੇ ਪਾਸ ਭੇਜਣਾ ਕੀਤੇ ਹਨ।
ਹਮ ਤੁਮ ਹੈ ਗੁਰੂ ਨਾਨਕ ਸਿੱਖ, ਜਿਮ ਹੈ ਤੁਮਰੋ ਵੱਡ ਗਏ ਲਿਖ।
ਇਹ ਹੁਣ ਕਹਿਣ ਲੱਗੇ ਵਕੀਲਾਂ ਨੂੰ, ਇਨ੍ਹਾਂ ਨੇ ਕਹਿ ਕੇ ਸਮਝਾ ਕੇ ਭੇਜਿਆ ਕਿ ਤੁਸੀਂ ਜਾ ਕੇ ਕਹੋ ਕਿ ਅਸੀਂ ਤੇ ਤੁਸੀਂ ਸਾਰੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿੱਖ ਹਾਂ, ਜਿਸ ਤਰ੍ਹਾਂ ਤੁਹਾਡੇ ਗੁਰੂ ਗੁਰੂ ਨਾਨਕ ਦੇਵ ਜੀ ਹਨ ਤੁਸੀਂ ਸਾਰੇ ਉਨ੍ਹਾਂ ਦੇ ਸਿੱਖ ਹੋ, ਅਸੀਂ ਵੀ ਸਾਰੇ ਉਨ੍ਹਾਂ ਦੇ ਸਿੱਖ ਹਾਂ ਜਿਵੇਂ ਤੁਹਾਡੇ ਵੱਡੇ ਲਿਖ ਕੇ ਗਏ ਹਨ।
ਬਾਬੇ ਉਹ ਬਾਬਲ ਕੇ ਦੋ ਆਪ ਕੀਏ ਪਰਮੇਸ਼ਰ ਸੋ।
ਬਾਬਰ ਕੇ ਔਰ ਬਾਬਰ ਕੇ ਜਿਵੇਂ ਜਿਵੇਂ ਗੁਰੂ ਘਰ ਦੇ ਵਿਚ ਗੁਰੂ ਘਰ ਦੇ ਕੁਲ ਅਤੇ ਗੁਰੂ ਕੇ ਪਿਆਰੇ ਅਤੇ ਉਹ ਬਾਬਰ ਦੇ ਅੱਗੇ ਕੁਲ ਦੇ ਵਿਚੋਂ ਚੱਲਦੇ ਜਾਣਗੇ, ਇਸੇ ਤਰ੍ਹਾਂ ਆਪਸ ਦੇ ਵਿਚ ਮਿਲਾਪ ਰੱਖਦੇ ਆ ਆਪ ਕੀਏ ਪਰਮੇਸ਼ਰ ਸੋ। ਇਹ ਬਾਬਰ ਕੇ ਤੇ ਬਾਬਰ ਕੇ ਦੋਨੋਂ ਜਿਹੜੇ ਹਨ ਪਰਮੇਸ਼ਰ ਨੇ ਆਪ ਬਣਾਏ ਹਨ।
ਬੰਦੋ ਪੂਜਕ ਪੱਥਰ ਨਵਾਰੋ,
ਲੱਗੇ ਬੰਦਾ ਜਿਹੜਾ ਇਹ ਪੱਥਰ ਪੂਜਕ ਹੈ, ਪੱਥਰਾਂ ਦੀ ਪੂਜਾ ਕਰਦਾ ਹੈ।
ਹਮ ਤੁਮ ਪੱਥਰ ਨੂੰ ਤੋੜਨ
ਤੇ ਤੁਸੀਂ ਸਾਰੇ ਜਿਹੜੇ ਹਾਂ ਪੱਥਰਾਂ ਨੂੰ ਤੋੜਨ ਵਾਲੇ ਹਾਂ, ਕਿਉਂਕਿ ਜਿਹੜੇ ਮੁਸਲਮਾਨ ਹਨ ਉਹ ਵੀ ਪੱਥਰ ਦੀ ਪੂਜਾ ਨਹੀਂ ਕਰਦੇ ਤੇ ਗੁਰੂ ਕੇ ਸਿੱਖ ਵੀ ਪੱਥਰ ਦੀ ਪੂਜਾ ਨਹੀਂ ਕਰਦੇ। ਕਹਿਣ ਲੱਗੇ ਬੰਦਾ ਸਿੰਘ ਬਹਾਦਰ ਇਹ ਪਹਾੜੀਆ ਪੱਥਰਾਂ ਦੀ ਪੂਜਾ ਕਰਨ ਵਾਲਾ ਹੈ, ਅਸੀਂ ਤੇ ਤੁਸੀਂ ਜਿਹੜੇ ਪੱਥਰ ਦੀ ਪੂਜਾ ਨਹੀਂ ਕਰਦੇ, ਪੱਥਰਾਂ ਨੂੰ ਤੋੜਨ ਵਾਲੇ ਹਾਂ।
ਯਥਾ ਸ਼੍ਰੀ ਮੁਕਵਾਕ ਮਨਮ ਕੁਸ਼ਟਨਮ ਕੋਈਆ ਬੁੱਤ ਪ੍ਰਸਤ ਕਿ ਉਹ ਬੁੱਤ ਪ੍ਰਸਤੰਦ ਮਨ ਬੁੱਤ ਸ਼ਿਕਸਤ।
ਇਹ ਜਿਹੜੇ ਇਨ੍ਹਾਂ ਨੇ ਲਿਖ ਕੇ ਭੇਜਣਾ ਕੀਤਾ ਕਿ ਬੰਦਾ ਸਿੰਘ ਬਹਾਦਰ ਇਹ ਪੱਥਰਾਂ ਦੀ ਪੂਜਾ ਕਰਨ ਵਾਲਾ ਪੱਥਰ ਪੂਜਕ ਹੈ ਤੇ ਅਸੀਂ ਜਿਹੜੇ ਹਾਂ ਉਹ ਪੱਥਰਾਂ ਨੂੰ ਤੋੜਨ ਵਾਲੇ ਹਾਂ, ਅਸੀਂ ਪੱਥਰਾਂ ਦੀ ਪੂਜਾ ਨਹੀਂ ਕਰਦੇ।
ਜੋ ਪਈ ਸਿੰਘਨ ਪੈਸੇ ਟਕੇ ਲਿਆਏ,
ਸਿੰਘਾਂ ਨੂੰ ਦੇਣ ਦੇ ਵਾਸਤੇ ਇਨ੍ਹਾਂ ਨੇ ਸ਼ਾਹੀ ਖਜ਼ਾਨੇ ਦੇ ਵਿਚੋਂ ਮਾਇਆ ਵੀ ਸਿੰਘਾਂ ਦੇ ਲਈ ਭੇਜੀ ਹੈ।
ਤੇ ਲੈ ਸਿੰਘਨ ਉਹ ਠਹਿਰਾਏ,
ਆ ਕੇ ਸਿੰਘਾਂ ਨੂੰ ਜਿਹੜੀ ਉਹ ਇਨ੍ਹਾਂ ਦੇ ਭੇਜੇ ਹੋਏ ਵਕੀਲ ਸਨ ਉਹ ਜਿਹੜੇ ਸ਼ਾਹੀ ਖਜ਼ਾਨੇ ਦੇ ਵਿਚੋਂ ਇਨ੍ਹਾਂ ਨੇ ਧਨ ਮਾਇਆ ਆਦਿਕ ਭੇਜਿਆ ਸੀ ਉਹ ਆ ਕੇ ਇਨ੍ਹਾਂ ਨੇ ਸਿੰਘਾਂ ਨੂੰ ਦਿੱਤਾ ਤੇ ਸਿੰਘਾਂ ਨੇ ਸਾਰੀ ਮਾਇਆ ਇਨ੍ਹਾਂ ਦੇ ਕੋਲੋਂ ਲੈਣਾ ਕੀਤੀ ਹੈ ਤੇ ਅੱਗੇ ਹੋਰ ਲੈਣ ਦਾ ਇਨ੍ਹਾਂ ਦੇ ਕੋਲੋਂ ਇਕਰਾਰ ਕਰਵਾਇਆ।
ਅਸਲਮ ਖਾਂ ਤੇ ਲਾਹੌਰ ਨਵਾਬ,
ਤੇ ਅਸਲਮ ਖਾਂ ਜਿਹੜਾ ਲਾਹੌਰ ਦਾ ਸੂਬਾ ਸੀ, ਜਿਹੜਾ ਲਾਹੌਰ ਦਾ ਨਵਾਬ ਸੀ,
ਕਾਨ ਸਿੰਘ ਕੇ ਭਏ ਸੇ ਤਾਬ।
ਇਧਰ ਭਾਈ ਕਾਨ ਸਿੰਘ ਇਹ ਅਸਲਮ ਖਾਂ ਜਿਹੜਾ ਸੀ ਕਾਨ ਸਿੰਘ ਦੇ ਤਾਬਿਆਦਾਰ ਸੀ, ਇਹਨੇ ਹੁਣ ਸਿੰਘਾਂ ਦੇ ਨਾਲ ਦੋਸਤੀ ਵਾਲਾ ਰਿਸ਼ਤਾ ਕਾਇਮ ਕੀਤਾ। ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਆ। ਇਹਨੇ ਜਾਣ ਲਿਆ ਕਿ ਜੇ ਹੁਣ ਬੰਦਾ ਸਿੰਘ ਬਹਾਦਰ ਤੇ ਫਤਿਹ ਪਾਉਣੀ ਹੈ, ਜੇ ਉਹਨੂੰ ਕਾਬੂ ਕਰਨਾ ਤੇ ਸਿੰਘਾਂ ਦੇ ਨਾਲ ਦੋਸਤੀ ਪਾਉਣੀ ਪਵੇਗੀ। ਇਹ ਕਾਹਨ ਭਾਈ ਕਾਹਨ ਸਿੰਘ ਤਾਬਿਆ ਉਹਨਾਂ ਦੀ ਤਾਬਿਆ ਤੇ ਹੋਇਆ ਹੈ, ਤਾਬਿਆਦਾਰ ਹੋਇਆ ਹੈ।
ਦੋਹੇਰਾ ਕਾਹਨ ਸਿੰਘ ਉਹ ਬਚਨ ਸਿੰਘ ਬਾਬੇ ਤੇਹਨ ਭੁਜੰਗ।
ਕਾਹਨ ਸਿੰਘ ਅਤੇ ਬਚਨ ਸਿੰਘ ਇਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਇਨ੍ਹਾਂ ਦੀ ਤ੍ਰੇਹਣ ਕੁੱਲ ਦੇ ਵਿੱਚੋਂ ਸਾਹਿਬਜ਼ਾਦੇ ਬਾਬੇ ਹੋਏ ਹਨ।
ਦਇਆ ਰਾਮ ਮੱਲੋ ਤੋ ਜੋ ਲੜਿਓ ਭੰਗਾਣੀ ਜੰਗ।
ਇੱਕ ਦਇਆ ਰਾਮ ਪਹਿਲਵਾਨ ਹੋਇਆ। ਇਹ ਦਇਆ ਰਾਮ ਪਹਿਲਵਾਨ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਭੰਗਾਣੀ ਦਾ ਯੁੱਧ ਲੜਿਆ ਤੇ ਭੰਗਾਣੀ ਦੇ ਯੁੱਧ ਦੇ ਵਿਚ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਸੀ ਤੇ ਬੜੀ ਤਾਕਤ ਦੇ ਨਾਲ ਇਹਨੇ ਜੰਗ ਦੇ ਵਿਚ ਆਪਣੇ ਜੌਹਰ ਵਿਖਾਏ ਸਨ, ਜੰਗ ਦੇ ਵਿਚ ਬੜੀ ਤਾਕਤ ਦੇ ਨਾਲ ਲੜਿਆ ਸੀ। ਇਹ ਜਿਹੜਾ ਦਇਆ ਰਾਮ ਜਿਹੜਾ ਮੱਲ ਸੀ ਪਹਿਲਵਾਨ ਭੰਗਾਣੀ ਦੇ ਜੰਗ ਦੇ ਵਿਚ ਜਿਹਨੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਸਾਥ ਦਿੱਤਾ ਸੀ।
ਜੋ ਪਈ ਮੀਰ ਸੁੱਤ ਕਾਹਨ ਸਿੰਘ ਕੋ ਜੋ ਸਾਥ ਬੰਦਈਨ ਕੁਲਿਓ ਥੋ।
ਹੁਣ ਇਹ ਦਇਆ ਰਾਮ ਮੱਲ ਪਹਿਲਵਾਨ ਇਹਨੇ ਵੀ ਜਦੋਂ ਬੰਦਈਆਂ ਦਾ ਰਵੱਈਆ ਵੇਖਿਆ ਇਹ ਵੀ ਛੱਡ ਕੇ ਗੁਰੂ ਕੇ ਖਾਲਸੇ ਦੇ ਨਾਲ ਆ ਗਿਆ। ਤੇ ਇਧਰ ਮੀਰ ਸਿੰਘ ਜਿਹੜਾ ਸੀ ਕਾਹਨ ਸਿੰਘ ਦਾ ਪੁੱਤਰ ਸੀ ਜਿਹੜਾ ਇਹ ਸਾਥ ਬੰਦਈਆਂ ਨੂੰ ਘੁਲਿਓ ਥੋ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇਹ ਬੰਦਈਆਂ ਦੇ ਨਾਲ ਇਹ ਭੇਜਿਆ ਸੀ।
ਹਜੂਰ ਸਤਿਗੁਰ ਕੇ ਵੈਰੈ ਤੋ ਥੇ।
ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿਚ ਹਰ ਵਕਤ ਰਹਿੰਦਾ ਸੀ ਤੇ ਰਹਿਤ ਬੈਤ ਦੇ ਵਿਚ ਪੂਰਾ ਪਰਪੱਕ ਸੀ। ਇਹ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਚੱਲ ਕੇ ਆਇਆ ਸੀ।
ਖੰਡੇ ਪਾਉਲ ਨਿਜ ਹਜੂਰੈ ਦੇ।
ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀ ਇਹਨੂੰ ਖੰਡੇ ਦੀ ਪਾਉਲ ਸਿਖਾਈ ਸੀ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਖੰਡੇ ਦੀ ਪਾਉਲ ਇਸ ਨੇ ਪ੍ਰਾਪਤ ਕੀਤੀ ਹੋਈ ਸੀ।
ਚੱਕਰ ਸਿਰ ਧਾਰੈ
ਨੀਲ ਬਸਤਰ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਦਿੱਤੇ ਸਨ ਸਰੀਰ ਤੇ ਧਾਰਨ ਕਰਨ ਵਾਸਤੇ, ਉਹ ਸਤਿਗੁਰੂ ਜੀ ਦੇ ਬਖਸ਼ੇ ਹੋਏ ਬਸਤਰ ਨੀਲ ਬਸਤਰ ਸਰੀਰ ਤੇ ਪਹਿਨੇ ਹੋਏ ਸਨ ਤੇ ਸੋਹਣਾ ਸਰੀਸ ਤੇ ਦੁਮਾਲਾ ਸਜਾ ਕੇ ਉਹਦੇ ਵਿਚ ਚੱਕਰ ਆਦਿਕ ਲਗਾਏ ਹੋਏ ਸਨ।
ਮੀਣੇ ਮਸੰਦੀਏ ਤਜੈ ਬੇਟੀ ਜੋ ਮਾਰੈ।
ਜਿਹੜੇ ਮੀਨੇ ਸਨ, ਜਿਹੜੇ ਮਸੰਦ ਸਨ ਤੇ ਜਿਹੜੇ ਕੁੜੀ ਮਾਰ ਸਨ, ਇਹਨਾਂ ਦਾ ਜਿਹੜਾ ਸੰਗ ਸੀ ਉਹ ਇਹਨਾਂ ਨੇ ਕਦੀ ਨਹੀਂ ਸੀ ਕੀਤਾ, ਇਹਨਾਂ ਦੇ ਨਾਲ ਕਦੀ ਵਰਤਦੇ ਨਹੀਂ ਸਨ। ਕਹਿਣ ਤੋਂ ਭਾਵ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਦਿੱਤੀ ਹੋਈ ਰਹਿਤ ਬੈਤ ਦੇ ਵਿਚ ਪੂਰੇ ਸਨ, ਦੱਸੀ ਹੋਈ ਮਰਿਆਦਾ ਦੇ ਵਿਚ ਵਿਚਰਦੇ ਸਨ।
ਰਮਈਏ ਕੈ ਵਰਤੈ ਨਾ ਸੰਗ।
ਜਿਹੜੇ ਰਾਮ ਰਈਏ ਵਾਲੇ ਬਿਰਤੀ ਵਾਲੇ ਸਨ ਉਹਨਾਂ ਦੇ ਨਾਲ ਵੀ ਕਦੀ ਵਰਤਦੇ ਨਹੀਂ ਸਨ, ਉਹਨਾਂ ਦਾ ਸੰਗ ਨਹੀਂ ਸਨ ਕਰਦੇ।
ਮਾਰ ਬੰਦਈਨ ਵੈ ਕਰੈ ਤੰਗ।
ਹੁਣ ਇਹ ਵੀ ਗੁਰੂ ਕੇ ਖਾਲਸੇ ਦੇ ਨਾਲ ਰਲੇ ਤੇ ਮਾਰ ਬੰਦਈਨ ਵੈ ਕਰੈ ਤੰਗ, ਜਿਹੜੇ ਬੰਦਈ ਸਨ ਉਹਨਾਂ ਦੇ ਨਾਲ ਇਹ ਵੀ ਜੰਗ ਕਰਦੇ। ਉਹਨਾਂ ਨੂੰ ਵੀ ਇਹ ਹਰ ਪ੍ਰਕਾਰ ਦੇ ਨਾਲ ਕਿਸੇ ਤਰ੍ਹਾਂ ਵੀ ਕੋਈ ਮੌਕਾ ਨਹੀਂ ਸਨ ਜਾਣ ਦਿੰਦੇ, ਤੰਗ ਕਰਕੇ ਰੱਖਦੇ ਸਨ।
ਔਰ ਰਹਿਤ ਜੋ ਸਤਿਗੁਰ ਕੇ।
ਤੇ ਜੋ ਸਤਿਗੁਰ ਪਾਤਸ਼ਾਹ ਜੀ ਨੇ ਰਹਿਤ ਮਰਿਆਦਾ ਇਹਨਾਂ ਨੂੰ ਦ੍ਰਿੜ ਕਰਵਾਈ, ਭਾਈ ਕਾਹਨ ਸਿੰਘ ਜੀ ਆਦਿਕ ਹੋਰ ਨਾਲ ਦੇ ਸਿੰਘਾਂ ਨੂੰ, ਉਹ ਰਹਿਤ ਬੈਤ ਦੇ ਵਿਚ ਪੂਰੀ ਤਰ੍ਹਾਂ ਪਰਪੱਕ ਹੋ ਕੇ ਵਿਚਰਦੇ ਹਨ।
ਉਸੀ ਰਹਿਤ ਤੋਂ ਰਹਿਤਾ ਵੇ,
ਉਸੀ ਰਹਿਤ ਦੇ ਵਿਚ ਪੂਰੇ ਰਹਿੰਦੇ ਹਨ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਇਹ ਬਚਨ ਨੂੰ ਪਾਲਦੇ ਹਨ ਤੇ ਗੁਰੂ ਕੀ ਰਹਿਤ ਬੈਤ ਦੇ ਵਿਚ ਪਰਪੱਕ ਰਹਿੰਦੇ ਹਨ।
ਪ੍ਰਥਮ ਬੰਦੇ ਤੇ ਲੜ ਭਏ ਨਿਆਰੇ, ਪੰਜ ਸੈ ਸਿੰਘ ਉਸ ਗਯੋ ਤੋ ਨਾਲੇ।
ਹੁਣ ਜਦੋਂ ਭਾਈ ਕਾਹਨ ਸਿੰਘ ਜੀ ਇਹਨਾਂ ਨੇ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡਿਆ, ਜਦੋਂ ਆਪਸੀ ਵਿਚਾਰ ਨਾ ਮਿਲੇ, ਬੰਦਾ ਸਿੰਘ ਬਹਾਦਰ ਦੇ ਵਿਚਾਰ ਬਦਲ ਗਏ ਤੇ ਉਹ ਜੀਵਨ ਦੇ ਵਿਚ ਜਿਹੜੇ ਬਚਨਾਂ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਰੋਕਿਆ ਸੀ, ਗੱਲਾਂ ਤੋਂ ਜਿਹੜੇ ਬਚਨ ਕਹੇ ਸਨ ਕਮਾਉਣ ਵਾਸਤੇ, ਉਹ ਸਾਰੇ ਕਰਮ ਜਦੋਂ ਇਹਨੇ ਸ਼ੁਰੂ ਕਰ ਦਿੱਤੇ ਕਰਨੇ, ਤੇ ਸਭ ਤੋਂ ਪਹਿਲਾਂ ਬਾਬਾ ਕਾਹਨ ਸਿੰਘ ਜੀ ਨਾਲ ਆਪਣੇ ਸਿੰਘਾਂ ਨੂੰ ਲੈ ਕੇ ਲੜਾਈ ਕਰਕੇ ਇਹਦਾ ਸਾਥ ਛੱਡ ਕੇ ਆਏ। 500 ਸਿੰਘ ਉਸ ਗਏ ਉਥੋਂ ਨਾਰੇ, ਤੇ ਨਾਲ ਹੀ ਇਨ੍ਹਾਂ ਦੇ 500 ਸਿੰਘ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਕੇ ਨਾਲ ਆਏ ਹਨ।
ਹੁਣ ਤੁਰਕਨ ਤੋਂ ਲਈ ਬਣਾਏ,
ਤੇ ਹੁਣ ਜਦੋਂ ਇਹ ਛੱਡ ਕੇ ਆਏ ਤੇ ਤੁਰਕਾਂ ਨੇ ਇਨ੍ਹਾਂ ਦੇ ਨਾਲ ਆ ਕੇ ਦੋਸਤੀ ਪਾ ਲਈ ਕਿ ਹੁਣ ਕਾਹਨ ਸਿੰਘ ਜੀ ਆਪਣੇ 500 ਸਿੰਘਾਂ ਨੂੰ ਨਾਲ ਲੈ ਕੇ ਬੰਦਾ ਸਿੰਘ ਬਹਾਦਰ ਦਾ ਇਨ੍ਹਾਂ ਨੇ ਸਾਥ ਛੱਡ ਦਿੱਤਾ, ਤੇ ਜੇ ਬੰਦਾ ਸਿੰਘ ਬਹਾਦਰ ਤੇ ਫਤਿਹ ਪਾਉਣੀ ਹੈ ਤੇ ਇਨ੍ਹਾਂ ਦੇ ਨਾਲ ਦੋਸਤੀ ਬਣਾ ਲਈਏ, ਇਨ੍ਹਾਂ ਦੇ ਕੋਲੋਂ ਸਾਨੂੰ ਢੰਗ ਉਹ ਜੁਗਤ ਪਤਾ ਚੱਲ ਜਾਵੇਗੀ ਕਿ ਕਿਵੇਂ ਬੰਦਾ ਸਿੰਘ ਬਹਾਦਰ ਤੇ ਫਤਿਹ ਪਾਈ ਜਾ ਸਕਦੀ ਹੈ, ਇਸ ਕਰਕੇ ਦੋਸਤੀ ਬਣਾਉਣਾ ਕੀਤੀ ਹੈ।
ਰਲਿਓ ਆਪ ਸੰਗ ਤੁਰਕਨ ਜਾਏ,
ਇਨ੍ਹਾਂ ਨੇ ਵੀ ਸਮੇਂ ਨੂੰ ਵਿਚਾਰਦਿਆਂ ਸਮੇਂ ਨੂੰ ਭਾਂਪਦਿਆਂ ਤੁਰਕਾਂ ਦੇ ਨਾਲ ਜਿਹੜੇ ਦੋਸਤੀ ਵਾਲੇ ਸਬੰਧ ਸਾਨੂੰ ਕਾਇਮ ਕੀਤੇ ਹਨ।
ਔਰ ਖਾਲਸੋ ਅੰਮ੍ਰਿਤਸਰ ਬਯੋ ਤਤ ਖਾਲਸੋ ਜੋ ਕਯੋ,
ਹੁਣ ਜਿਹੜਾ ਤਤ ਖਾਲਸਾ ਜਿਸ ਨੂੰ ਕਿਹਾ ਜਾਂਦਾ ਹੈ ਉਹ ਤਤ ਖਾਲਸਾ ਅੰਮ੍ਰਿਤਸਰ ਗੁਰੂ ਕੇ ਚਾਕੇ ਇਨ੍ਹਾਂ ਨੇ ਆਪਣਾ ਨਿਵਾਸ ਕੀਤਾ। ਇਹ ਬਾਬਾ ਕਾਹਨ ਸਿੰਘ ਜੀ ਇਹ ਲਾਹੌਰ ਵਿਖੇ ਇਨ੍ਹਾਂ ਨੇ ਆਪਣਾ ਡੇਰਾ ਕੀਤਾ, ਤਤ ਖਾਲਸੇ ਨੇ ਆਪਣਾ ਨਿਵਾਸ ਅੰਮ੍ਰਿਤਸਰ ਦੀ ਧਰਤੀ ਤੇ ਕੀਤਾ ਹੋਇਆ ਹੈ।
ਕਾਹਨ ਸਿੰਘ ਕੇ ਲਗੇ ਤੁਰਕ ਸਲਾ ਟਿਮ ਟਾਣੀ ਉਨ ਲਈ ਬਣਾਏ,
ਹੁਣ ਇਹ ਜਿਹੜੇ ਤੁਰਕ ਸਨ ਆ ਕੇ ਕਾਹਨ ਸਿੰਘ ਦੇ ਨਾਲ ਮਿਲ ਕੇ ਬੈਠਦੇ ਸਲਾਹ ਮਸ਼ਵਰਾ ਕਰਦੇ, ਭਿਮ ਇਨ੍ਹਾਂ ਨੇ ਜਿਹੜੀ ਢਾਣੀ ਸੀ ਭਾਵ ਟੋਲੀ ਜਿਹੜੀ ਉਸ ਬਣਾ ਲਈ, ਆ ਕੇ ਯਾਰਾਂ ਦੀ ਮੰਡਲੀ ਦੀ ਤਰ੍ਹਾਂ ਮੰਡਲੀ ਬਣਾ ਕੇ ਢਾਣੀ ਬਣਾ ਕੇ ਬੈਠ ਕੇ ਕਾਹਨ ਸਿੰਘ ਦੇ ਨਾਲ ਸਲਾਹ ਮਸ਼ਵਰਾ ਕਰਦੇ ਹਨ।
ਲਾਹੌਰ ਬਾਹਰ ਤਿੰਨ ਡੇਰੋ ਪਵਾਇਓ,
ਤੇ ਲਾਹੌਰ ਤੋਂ ਬਾਹਰ ਇਨ੍ਹਾਂ ਦਾ ਜਿਹੜਾ ਡੇਰਾ ਸੀ ਕਾਹਨ ਸਿੰਘ ਦਾ ਇਨ੍ਹਾਂ ਦੇ ਸਾਥੀਆਂ ਦਾ ਇਨ੍ਹਾਂ ਨੇ ਕਰਵਾ ਦਿੱਤਾ, ਕਿਉਂਕਿ ਜਦੋਂ ਆ ਕੇ ਇਨ੍ਹਾਂ ਦੇ ਨਾਲ ਇਹ ਸਲਾਹ ਮਸ਼ਵਰਾ ਕਰਦੇ ਤੇ ਕਾਹਨ ਸਿੰਘ ਜੀ ਨੇ ਇਨ੍ਹਾਂ ਨੂੰ ਸਲਾਹ ਦੇਣਾ ਕੀਤੀ ਕਿ ਜੇ ਤੁਸੀਂ ਬੰਬਈ ਹੋ ਤੇ ਫਤਿਹ ਪਾਉਣੀ ਚਾਹੁੰਦੇ ਹੋ ਤਾਂ ਸਾਡੀ ਸਲਾਹ ਦੇ ਅਨੁਸਾਰ ਚੱਲੋ, ਅਸੀਂ ਲੜਾਂਗੇ ਜ਼ਰੂਰ, ਅਸੀਂ ਲੜਾਂਗੇ ਤੁਹਾਡੇ ਤੋਂ ਵੱਖ ਹੋ ਕੇ, ਤੁਸੀਂ ਇੱਕ ਤਰੀਕੇ ਨਾਲ ਵੱਖ ਹੋ ਕੇ ਉਨ੍ਹਾਂ ਤੇ ਧਾਵਾ ਬੋਲਣਾ, ਅਸੀਂ ਆਪਣੀ ਯੁਗਤ ਦੇ ਨਾਲ ਉਨ੍ਹਾਂ ਦੇ ਨਾਲ ਲੜਾਈ ਕਰਾਂਗੇ, ਤੁਹਾਡੀਆਂ ਜਿਹੜੀਆਂ ਤੋਪਾਂ ਹਨ ਉਹ ਸਾਰੀਆਂ ਤੋਪਾਂ ਅੱਗੇ ਬੇੜ ਦੇਣੀਆਂ, ਜਿਹੜੀਆਂ ਬੰਦੂਕਾਂ ਹਨ ਉਹ ਤਿਆਰ ਕਰਕੇ ਰੱਖਣੀਆਂ, ਸਾਰੀ ਜੁਗਤ ਸਮਝਾਏ। ਇਸ ਪ੍ਰਕਾਰ ਦੇ ਨਾਲ ਸਾਰੀ ਜੁਗਤ ਨੂੰ ਜਦੋਂ ਸਮਝਿਆ ਤੇ ਇਨ੍ਹਾਂ ਦਾ ਜਿਹੜਾ ਡੇਰਾ ਸੀ ਉਹ ਲਾਹੌਰ ਤੋਂ ਬਾਹਰ ਕਰਵਾਉਣਾ ਕੀਤਾ।
ਤੋਪ ਜੰਬੂਰਨ ਅੱਗੇ ਖੜਾਇਓ,
ਤੇ ਜਿਹੜੇ ਤੋਪਾਂ ਸਨ ਜੰਬੂਰੇ ਸਨ ਉਹ ਅੱਗੇ ਜਿਹੜੇ ਸਾਰੇ ਫਿੱਟ ਕਰ ਦਿੱਤੇ ਹਨ।
ਦੋਹੇਰਾ ਬੰਦੋ ਚਾਮਲ ਥੋ ਚੜਿਓ ਪੜਿਓ ਉਹਨੇ ਪਰ ਧਾਏ।
ਇਹ ਬੰਦਾ ਸਿੰਘ ਬਹਾਦਰ ਜਿਹੜਾ ਗੁਰੂ ਕੇ ਖਾਲਸੇ ਦੇ ਕਰਕੇ ਅੱਜ ਤੱਕ ਜਿੱਤਾਂ ਪ੍ਰਾਪਤ ਕਰਦਾ ਆਇਆ, ਜਿੱਤ ਇਹਦੇ ਆ ਕੇ ਪੈਰ ਚੁੰਮਦੀ ਸੀ ਉਹ ਕੇਵਲ ਗੁਰੂ ਕੇ ਖਾਲਸੇ ਦੇ ਕਰਕੇ, ਤੇ ਅੱਜ ਉਦੋਂ ਦਾ ਚੰਮ ਲਿਆ ਹੋਇਆ ਉਸੇ ਚਾਮਲ ਪੁਲੇ ਦੇ ਵਿਚ ਆ ਕੇ ਇਹਨੇ ਧਾਵਾ ਬੋਲਣਾ ਕੀਤਾ, ਲਾਹੌਰ ਦੇ ਉਪਰ ਧਾਵਾ ਕੀਤਾ ਹੈ।
ਅੱਗਿਓ ਛਲਖੈ ਉਨ ਛੱਡੀ ਭਇਓ ਬੰਦਾ ਪੈਰ ਮੁੜਾਏ।
ਮਨ ਦੇ ਵਿਚ ਬੜਾ ਚੰਮ ਲਿਆ ਹੋਇਆ ਸੀ ਕਿ ਅੱਜ ਤੱਕ ਮੈਂ ਕਦੀ ਜੰਗ ਦੇ ਵਿਚ ਹਾਰਿਆ ਨਹੀਂ ਤੇ ਮੇਰੇ ਨਾਲ ਕਿਸੇ ਨੇ ਅੜ ਕੇ ਜੰਗ ਨਹੀਂ ਕੀਤਾ, ਪਰ ਮਨ ਵਿਚੋਂ ਇਹ ਭੁੱਲ ਚੁੱਕਾ ਸੀ ਕਿ ਜਿਸ ਦੇ ਕਰਕੇ ਜਿਸ ਖਾਲਸੇ ਦੇ ਕਰਕੇ ਮੈਂ ਜੰਗਾਂ ਦੇ ਵਿਚ ਜਿੱਤ ਪ੍ਰਾਪਤ ਕੀਤੀ, ਅੱਜ ਮੈਂ ਖਾਲਸੇ ਤੋਂ ਸੱਖਣਾ ਹੋ ਕੇ ਖਾਲਸੇ ਦਾ ਸਾਥ ਛੱਡ ਕੇ ਆਇਆ, ਅੱਜ ਜੰਗ ਦੇ ਵਿਚ ਮੇਰੀ ਜਿੱਤ ਨਹੀਂ ਹੋਣੀ, ਇਹ ਖਿਆਲ ਮਨ ਵਿਚ ਉਹ ਭੁੱਲ ਗਿਆ ਤੇ ਚਾਹਮਣੇ ਹੋਏ ਨੇ ਜਦੋਂ ਹਮਲਾ ਕੀਤਾ। ਅੱਗੋਂ ਉਨ੍ਹਾਂ ਨੇ ਸਾਰੀ ਤਿਆਰੀ ਕੀਤੀ ਹੋਈ ਸੀ, ਤੁਰਕਾਂ ਨੇ ਛਲਕਾਂ ਗੋਲੀਆਂ ਜਿਹੜੀਆਂ ਸਨ ਛੱਡ ਦਿੱਤੀਆਂ, ਤੋਪਾਂ ਦੇ ਗੋਲੇ ਜਦੋਂ ਛੱਡੇ ਭਇਓ ਬੰਦਾ ਪੈਰ ਮੁੜਾਏ, ਬੰਦੇ ਦੀਆਂ ਫੌਜਾਂ ਦੇ ਪੈਰ ਹਿੱਲ ਗਏ, ਪੈਰ ਲੱਗਣ ਨਹੀਂ ਦਿੱਤੇ ਹਨ।
ਤਬ ਬੰਦੋ ਰਿਓ ਯਤਨ ਕਰਾਏ,
ਤੇ ਹੁਣ ਬੰਦਾ ਜਿਹੜਾ ਉਹ ਬੜਾ ਯਤਨ ਕਰਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਂ ਫੌਜ ਨੂੰ ਰੋਕ ਕੇ ਮੁਕਾਬਲਾ ਕਰਾਂ।
ਬੰਦਈਆਂ ਲਲਕਾਰ ਅਰੇ ਵੀਰ ਨੂੰ ਬੁਲਾਏ,
ਆਪਣੇ ਨਾਲ ਦੇ ਬੰਦਈਆਂ ਨੂੰ ਲਲਕਾਰਦਾ ਕਿ ਅੜ ਕੇ ਜੰਗ ਕਰੋ, ਪਿੱਛੇ ਨੂੰ ਨਾ ਮੁੜੋ, ਤੇ ਵੀਰਾਂ ਨੂੰ ਆਵਾਜ਼ਾਂ ਮਾਰਦਾ, ਵੀਰਾਂ ਨੂੰ ਆਵਾਜ਼ ਦੇ ਕੇ ਬੁਲਾਉਂਦਾ ਹੈ।
ਟਿੱਕੀ ਨਾ ਫੌਜ ਪਿੱਛੇ ਮੁੜ ਚਏ, ਐਸੀ ਕਲਾ ਸਤਗੁਰ ਕੀ ਭਏ।
ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਨੂੰ ਬਖਸ਼ਿਸ਼ਾਂ ਕਰਕੇ ਭੇਜਿਆ ਸੀ, ਅੱਜ ਉਹਨਾਂ ਬਖਸ਼ਿਸ਼ਾਂ ਤੋਂ ਮੁਨੱਕਰ ਹੋ ਗਿਆ। ਜਿਹੜੇ ਬਚਨ ਗੁਰੂ ਪਾਤਸ਼ਾਹ ਜੀ ਨੇ ਕਹਿ ਕੇ ਭੇਜੇ ਸੀ ਕਿ ਖਾਲਸੇ ਨਾਲ ਕਦੀ ਵਿਗਾੜ ਨਹੀਂ ਕਰਨਾ, ਉਹ ਸਾਰੇ ਬਚਨ ਨੇ ਵਿਸਾਰ ਦਿੱਤਾ। ਤੇ ਹੁਣ ਜਦੋਂ ਵੀਰਾਂ ਨੂੰ ਬੁਲਾਉਂਦਾ, ਨਾ ਤਾਂ ਇਹਦੇ ਕੋਲ ਵੀਰ ਚੱਲ ਕੇ ਆਏ ਤੇ ਨਾ ਕਿਸੇ ਪ੍ਰਕਾਰ ਦੇ ਨਾਲ ਇਹਦੀ ਫੌਜ ਟਿਕ ਸਕੀ, ਪਿੱਛੇ ਨੂੰ ਫੌਜ ਭੱਜਣਾ ਸ਼ੁਰੂ ਕਰ ਦਿੱਤਾ। ਐਸੀ ਕਲਾ ਸਤਿਗੁਰੂ ਜੀ ਦੀ ਵਰਤੀ ਹੈ, ਨਾ ਤਾਂ ਵੀਰ ਇਹਦੇ ਕੋਲ ਚੱਲ ਕੇ ਆਏ ਹਨ ਤੇ ਨਾ ਫੌਜਾਂ ਹੀ ਪੈਰ ਅੜਾ ਕੇ ਲੜ ਸਕੀਆਂ।
ਤੇ ਚੜੀ ਤਾਂ ਮੁੜ ਪਏ,
ਤੇ ਜਿੱਥੋਂ ਹੁਣ ਇਹ ਫੌਜ ਚੜ ਕੇ ਆਈ ਸੀ ਅੰਮ੍ਰਿਤਸਰ ਤੋਂ ਅੱਗੇ, ਇਨ੍ਹਾਂ ਨੇ ਜਿੱਥੇ ਆਪਣਾ ਡੇਰਾ ਕੀਤਾ ਸੀ, ਸਾਰੀ ਤਿਆਰੀ ਕਰਕੇ ਧਾਵਾ ਕੀਤਾ, ਉਸ ਟਿਕਾਣੇ ਵੱਲ ਨੂੰ ਪਿੱਛੇ ਨੂੰ ਫੌਜ ਜਿਹੜੀ ਦੌੜ ਪਈ ਹੈ।
ਅਸੀਂ ਬੰਦਈਓ ਸੱਤੇ ਆ ਗਏ,
ਇਸ ਪ੍ਰਕਾਰ ਦੇ ਨਾਲ ਇਨ੍ਹਾਂ ਬੰਦਈਆਂ ਦੇ ਵਿੱਚੋਂ ਸਾਰੀ ਸੱਤਿਆ ਜਿਹੜੀ ਤਾਕਤ ਸੀ ਉਹ ਖਤਮ ਹੋ ਗਈ। ਹੁੰਦੀ ਵੀ ਕਿਵੇਂ ਨਾ, ਕਿਉਂਕਿ ਉਹ ਸਾਰੀ ਤਾਕਤ ਦਾ ਮਾਲਕ ਸੀ ਖਾਲਸਾ। ਜਦੋਂ ਖਾਲਸੇ ਨੇ ਇਨ੍ਹਾਂ ਦਾ ਸਾਥ ਛੱਡ ਦਿੱਤਾ ਤੇ ਫਿਰ ਤਾਕਤ ਇਨ੍ਹਾਂ ਦੇ ਕੋਲ ਕਿਵੇਂ ਰਹਿਣੀ ਸੀ? ਇਹ ਤਾਕਤ ਤੋਂ ਸੱਖਣੇ ਹੋ ਗਏ, ਸਾਰੀ ਸੱਤਿਆ ਇਨ੍ਹਾਂ ਦੀ ਚਲੀ ਗਈ।
ਤੈ ਤੇ ਚੜੀ ਤਾਂ ਮੁੜ ਪਈ, ਤੈ ਵੀ ਉਨਕੇ ਲਗੇ ਨਾ ਪੈਰ, ਕਰੀ ਨਾ ਤੁਰਕਨ ਕੁਛ ਉਨ ਖੈਰ।
ਹੁਣ ਜਿੱਥੇ ਇਨ੍ਹਾਂ ਦਾ ਡੇਰਾ ਸੀ, ਜਿੱਥੇ ਦੌੜ ਕੇ ਮੁੜ ਕੇ ਆਏ, ਉਥੇ ਵੀ ਪਿੱਛੋਂ ਫੌਜਾਂ ਨੇ, ਤੁਰਕਾਂ ਦੀਆਂ ਫੌਜਾਂ ਨੇ ਇਨ੍ਹਾਂ ਦੇ ਪੈਰ ਨਹੀਂ ਲੱਗਣ ਦਿੱਤੇ, ਕਿਉਂਕਿ ਉਹ ਜਿਹੜੇ ਤੁਰਕ ਸਨ ਉਹ ਇਨ੍ਹਾਂ ਦੀ ਖੈਰ ਕਿਵੇਂ ਕਰਦੇ? ਅੱਜ ਤੱਕ ਉਹ ਬੰਦੇ ਤੋਂ ਮਾਰ ਖਾਂਦੇ ਆਏ, ਅੱਜ ਤੱਕ ਉਨ੍ਹਾਂ ਦੀ ਜੰਗ ਦੇ ਵਿੱਚ ਹਾਰ ਹੁੰਦੀ ਆਈ, ਹੁਣ ਉਨ੍ਹਾਂ ਨੂੰ ਮੌਕਾ ਮਿਲਿਆ ਸੀ, ਇਸ ਕਰਕੇ ਉਹ ਬੰਦੇ ਦੀ ਖੈਰ ਕਿਵੇਂ ਕਰਦੇ? ਪਿੱਛੇ ਹੀ ਧਾ ਕੇ ਇਨ੍ਹਾਂ ਦੇ ਚੜੇ, ਇਨ੍ਹਾਂ ਦੇ ਪੈਰ ਨਹੀਂ ਲੱਗਣ ਦਿੱਤੇ।
ਨਿਕਲ ਗਏ ਉਹ ਬੰਦੋ ਪੋਲ,
ਤੇ ਜਿਹੜੇ ਬੰਦੇ ਦਾ ਪੋਲ ਸੀ, ਬੰਦੇ ਦਾ ਡਰ ਬਣਿਆ ਹੋਇਆ ਸੀ, ਬੰਦਾ ਕਹਿੰਦਾ ਸੀ ਮੈਂ ਬੜਾ ਤਾਕਤਵਰ ਹਾਂ, ਉਹ ਸਾਰੀ ਇਹਦੀ ਪੋਲ ਖੁੱਲ ਗਈ, ਇਹਦੇ ਜਿਹੜੇ ਫੋਕ ਸੀ ਉਹ ਸਾਰੇ ਨਿਕਲ ਗਏ।
ਫਿਰ ਵੈ ਤੋਲ,
ਬੰਦੇ ਦੇ ਵਿੱਚ ਜਿਹੜਾ ਉਹ ਤੋਲ, ਜਿਹੜਾ ਭਾਰ ਸੀ, ਗੌਰਵ ਕਰਦਾ ਸੀ, ਜਿਹਦਾ ਇਹ ਮਾਣ ਕਰਦਾ ਸੀ, ਉਹ ਤੋਲ ਇਹਦਾ ਨਹੀਂ ਰਿਹਾ, ਇਹ ਸੱਤਿਆ ਹੀਣ ਹੋ ਗਿਆ।
ਬੰਦਾ ਜਾਣਿਓ ਸਤਿਗੁਰ ਭਾਣਾ, ਸਤਿਗੁਰ ਖਲ ਤੇ ਮੱਧ ਪਛਾੜਾ।
ਤੇ ਹੁਣ ਬੰਦੇ ਨੇ ਵੀ ਜਾਣ ਲਿਆ, ਹੁਣ ਮਨ ਦੇ ਵਿੱਚ ਵਿਚਾਰ ਕਰਦਾ ਕਿ ਸਾਰਾ ਭਾਣਾ ਵਰਤਿਆ ਸਤਿਗੁਰ ਦੀ ਕਲਾ ਕਰਕੇ। ਸਤਿਗੁਰ ਪਾਤਸ਼ਾਹ ਜੀ ਨੇ ਜਿਹੜਾ ਪ੍ਰਤਾਪ ਦੇ ਕੇ ਮੈਨੂੰ ਭੇਜਿਆ ਸੀ, ਉਹ ਸਾਰਾ ਪ੍ਰਤਾਪ ਵਾਪਸ ਲੈ ਲਿਆ। ਇਹ ਭਾਣਾ ਤਾਂ ਵਰਤਿਆ ਸਤਿਗੁਰ ਖਾਲਸਾ ਮੱਧ ਪਛਾਣਾ, ਤੇ ਇਹ ਵੀ ਜਾਣ ਲਿਆ ਕਿ ਸਤਿਗੁਰ ਪਾਤਸ਼ਾਹ ਜੀ ਖਾਲਸੇ ਦੇ ਵਿੱਚ ਵਰਤਦੇ ਹਨ, ਉਹ ਖਾਲਸੇ ਦੇ ਵਿੱਚ ਰਹਿੰਦੇ ਹਨ। ਜਿੱਥੇ ਖਾਲਸਾ ਹੈ ਉਥੇ ਗੁਰੂ ਹੈ, ਜਿੱਥੇ ਗੁਰੂ ਹੈ ਉਥੇ ਖਾਲਸਾ ਹੈ, ਇਸ ਕਰਕੇ ਜਾਣ ਲਿਆ ਕਿ ਗੁਰੂ ਖਾਲਸੇ ਦੇ ਵਿੱਚ ਹੈ।
ਆ ਖਾਲਸਾ ਲਾਇਆ,
ਤੇ ਹੁਣ ਖਾਲਸੇ ਦੇ ਨੇੜੇ ਆ ਕੇ ਜਿੱਥੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਖਾਲਸੇ ਨੇ ਆਪਣਾ ਡੇਰਾ ਕੀਤਾ ਹੋਇਆ ਸੀ ਗੁਰੂ ਕੇ ਚੱਕ ਦੇ ਨੇੜੇ, ਉਥੇ ਆ ਕੇ ਇਹਨੇ ਬੰਦਾ ਸਿੰਘ ਬਹਾਦਰ ਨੇ ਆਪਣਾ ਡੇਰਾ ਲਾਇਆ ਹੈ।
ਆਸ ਖਾਲਸੇ ਆਖ ਕਲਾਇਆ,
ਹੁਣ ਖਾਲਸੇ ਦੇ ਕੋਲ ਕੁਝ ਨੇ ਆਪਣੇ ਜਿਹੜੇ ਬੰਦਈ ਸਨ ਦੋ ਚਾਰ ਉਹ ਭੇਜਣਾ ਕੀਤੇ ਹਨ।
ਤੁਮ ਬਿਨ ਅਸੀਂ, ਅਸਾਂ ਬਿਨ ਤੁਸੀਂ, ਬਚਿਆ ਨਹੀਂ ਯੋ ਹਮ ਦਿਲ ਬਸੇ।
ਲਗਾ ਜਾਓ ਜਾ ਕੇ ਗੁਰੂ ਕੇ ਖਾਲਸੇ ਨੂੰ ਕਹੋ ਕਿ ਤੁਮ ਬਿਨ ਅਸੀਂ, ਤੁਹਾਡੇ ਤੋਂ ਬਿਨਾ ਅਸੀਂ ਨਹੀਂ ਬਚ ਸਕਦੇ, ਅਸਾਂ ਬਿਨ ਤੁਸੀਂ। ਕਹਿਣ ਲੱਗਾ ਸਾਡੇ ਤੋਂ ਬਿਨਾ ਤੁਸੀਂ ਨਹੀਂ ਬਚ ਸਕਦੇ, ਅਜੇ ਵੀ ਦੁਗਲੀ ਨੀਤੀ ਰੱਖਦਾ। ਕਹਿਣਾ ਤਾਂ ਇਹ ਚਾਹੀਦਾ ਸੀ ਕਿ ਗੁਰੂ ਕੇ ਖਾਲਸਾ ਜੀ, ਤੁਹਾਡੇ ਤੋਂ ਬਿਨਾ ਮੈਂ ਜੰਗ ਦੇ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕਦਾ, ਤੁਹਾਡੇ ਤੋਂ ਬਿਨਾ ਮੈਂ ਬਚ ਨਹੀਂ ਸਕਦਾ, ਅਜੇ ਵੀ ਦੋਗਲੀ ਨੀਤੀ ਵਰਤਦੇ ਆ। ਕਹਿੰਦਾ ਤੁਸੀਂ ਵੀ ਸਾਡੇ ਤੋਂ ਬਿਨਾ ਬਚ ਨਹੀਂ ਸਕਦੇ।
ਦੋਹੇਰਾ ਸਤ ਖਾਲਸਾ ਉਸ ਕਹੋ ਅਸੀਂ ਕਰੇ ਨਾ ਤੇਰੀ ਆਸ ਜੋ ਮਾਲਕ ਇਸ ਪੰਥ ਕਾ ਸੋ ਰਹਿ ਸਾਡੇ ਪਾਸ।
ਹੁਣ ਖਾਲਸੇ ਨੇ ਇਹਦੇ ਦੋਗਲੀ ਨੀਤੀ ਨੂੰ ਵਿਚਾਰਿਆ ਕਿ ਅਜੇ ਵੀ ਕਹਿੰਦਾ ਕਿ ਤੁਸੀਂ ਮੇਰੇ ਬਿਨਾਂ ਨਹੀਂ ਬਚ ਸਕਦੇ, ਮੈਂ ਤੁਹਾਡੇ ਬਿਨਾਂ। ਖਾਲਸੇ ਨੇ ਜਵਾਬ ਦਿੱਤਾ, ਕਹਿਣ ਲੱਗੇ ਅਸੀਂ ਤੇਰੀ ਅੱਜ ਤੱਕ ਕਦੀ ਆਸ ਕੀਤੀ ਨਹੀਂ, ਅੱਜ ਤੱਕ ਕਦੀ ਤੇਰੀ ਆਸ ਮਨ ਵਿਚ ਨਹੀਂ ਰੱਖੇ। ਜੋ ਮਾਲਕ ਇਸ ਪੰਥ ਕਾ, ਜਿਹੜਾ ਇਸ ਪੰਥ ਦਾ ਮਾਲਕ ਹੈ ਕਲਗੀਧਰ ਪਾਤਸ਼ਾਹ, ਸੋ ਰਹਿ ਸਾਡਾ ਪਾਸ, ਉਹ ਸਾਡੇ ਸਦਾ ਅੰਗ ਸੰਗ ਰਹਿੰਦਾ, ਸਦਾ ਅੰਗ ਸੰਗ ਅਭੰਗ ਦੇ ਭੂਤ ਹੈ। ਉਹ ਗੁਰੂ ਪਾਤਸ਼ਾਹ ਸਦਾ ਸਾਡੇ ਅੰਗ ਸੰਗ ਹਨ। ਅਸੀਂ ਕੇਵਲ ਤੇ ਕੇਵਲ ਆਪਣੇ ਗੁਰੂ ਦੀ ਆਸ ਮਨ ਵਿਚ ਰੱਖਦੇ ਹਾਂ। ਬੰਦਾ ਸਿੰਘ ਬਹਾਦਰ ਮਨ ਦੇ ਵਿਚੋਂ ਇਹ ਖਿਆਲ ਛੱਡਦੇ ਕਿ ਕਦੀ ਅਸੀਂ ਤੇਰੀ ਆਸ ਕੀਤੀ ਹੈ। ਇਸ ਪ੍ਰਕਾਰ ਦੇ ਨਾਲ ਗੁਰੂ ਕਾ ਖਾਲਸਾ ਇਹ ਜਵਾਬ ਦੇ ਰਿਹਾ ਤੇ ਕਿਵੇਂ ਆਪਣਾ ਇਹ ਵਾਸਤਾ ਪਾ ਕੇ, ਜਦੋਂ ਬੰਦਾ ਸਿੰਘ ਬਹਾਦਰ ਵੇਖਦਾ ਕਿ ਹੁਣ ਮੇਰੀ ਖਾਲਸੇ ਨਾਲ ਨਹੀਂ ਬਣਨੀ ਤੇ ਅੱਗੇ ਫਿਰ ਗੁਰਦਾਸਪੁਰ ਦੇ ਵੱਲ ਨੂੰ ਚਾਲੇ ਪਾਉਂਦਾ ਤੇ ਫਰਕਸ਼ੀਅਰ ਕਿਵੇਂ ਗ੍ਰਿਫ਼ਤਾਰ ਕਰਨ ਵਾਸਤੇ ਇਧਰੋਂ ਤਿਆਰੀ ਕਰਦਾ, ਇਹ ਆਪਾਂ ਅਗਲੇ ਪ੍ਰਸੰਗ ਦੇ ਅੰਦਰ ਸਰਵਣ ਕਰਾਂਗੇ।